ओंकार सतनाम कर्ता पुरुष निर्भयो निर्वैर अकाल मूरत अजूनी शैपं गुरुप्रसाद जप आदि सच जोगादि सच है ते सच नानक खुशी भी सच मैं तान दीवान तू है मेरे स्वामी मैं तुदे आ गय अरदास मैं खोर थाओ नाही जिस पह करूं बेनंती मेरा दुख सुख तुझ ही पास किस ही कोई कोए मंज निमानी एक तू क्यों ना मरी जाय रोए जा लग चित ना आवही दोए कर जोड़ मांगो एक दाना साहिब तुठे पावा सास सास नानक आराधे आठ पहर गुण गावा सास सास नानक आराधे आठ पहर गुण गावा परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान होए बैठे गुरमुख प्यारे सतसंगी जनों संध्या वेले दे दीवान दी आप जी ने हाजरी भरी है सतगुरु जी दे पावन पवित्र अमृत बचना दा कीर्तन गुरु सवारियां पासों आप जी ने सरवन कीता आओ अपने ख्यालां नूं अपने अंदर उठ रहे फुरनिया नूं सतगुरु जी दे चरणां विच टिका एकाग्रता दे नाल आपां सतगुरु जी दे अमृत बचन और गुरमत विचारां आप नाल सांझियां करनियां ने चल लही लड़ीवार अरदास दी विचार अनुसार कल तक आपां इस बंद दी विचार कर चुके हां कि जिन्हां विच शहीद मुरीद करनी वालियां दी कमाई दा आपां ध्यान धरिया सी ते उन्हां दे ध्यान विचों असानू वाहिगुरु जी दी याद आई अज इस तो अगे अरदास विच असी अपनियां संस्थावां अपने गुरु धामा और तख्तां दा ध्यान धरने ते जदों सी अरदास करने आ ते साडे इह अगला शब्द हुंदा है कि पंजां तख्तां सरबत गुरुद्वारियां दा ध्यान धर के बोलो जी वाहिगुरु पंज तख्त ते सरबत गुरुद्वारे ते देखो कैसे कमाल दी लड़ी परो दित्ती कि सरबत गुरुद्वारियां विच ऐस धरती दा कोई भी ओ गुरु घर नहीं बचदा जिहड़ा अरदास विच ना शामिल हुंदा होवे चाहे अमेरिका चाहे कनेडा मुकदी गल की भी धरती दे किसे कोने विच भी गुरुद्वारा है ते उस गुरुद्वारे नूं भी आपां अरदास विच अपने ध्यान विच याद करने आओ अज पंज तख्तां तो आरंभता करनी पहला श्री अकाल तख्त साहिब ने उस तो अगे श्री दरबार साहिब पटना साहिब दूसरा तख्त है जो तरतीब है तीसरा तख्त श्री केशगढ़ साहिब आनंदपुर साहिब है चौथा तख्त दमदमा साहिब ਪੰਜਾਬ ਦੀ ਧਰਤੀ ਤੇ ਆਪਾਂ ਦਰਸ਼ਨ ਦੀਦਾਰੇ ਕਰਨੇ ਆ ਤੇ ਪੰਜਵਾਂ ਤਖ਼ਤ ਅਬਚਲ ਨਗਰ ਹਜ਼ੂਰ ਸਾਹਿਬ ਨਦੇੜ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਆਪ ਵਿੱਚ ਵਰਤ ਕੇ ਇਹਨਾਂ ਤਖ਼ਤਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਕਰਾ ਲੈਣ। ਕਰੋ ਕਿਰਪਾਲਤਾ ਸਾਧ ਸੰਗਤ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਸ਼ਬਦ ਦੀ ਮਹਾਨਤਾ ਵੈਸੇ ਪਰਮਾਰਥ ਵਿੱਚ ਤੇ ਖਾਸ ਕਰਕੇ ਗੁਰਮਤ ਨਾਲ ਬੜੀ ਸੰਬੰਧਿਤ ਹੈ। ਇੱਕ ਤਾਂ ਇਹ ਸਰਬ ਵਿਆਪਕ ਸੱਚਾਈ ਹੈ ਕਿ ਜਦੋਂ ਅਸੀਂ ਤੱਤਾਂ ਦੀ ਗੱਲ ਕਰਨੇ ਹਾਂ ਤੇ ਮਨੁੱਖ ਦਾ ਸਰੀਰ ਵੀ ਪੰਜਾਂ ਤੱਤਾਂ ਦੇ ਨਾਲ ਬਣਿਆ ਹੋਇਆ। ਉਸ ਤੋਂ ਅੱਗੇ ਜਦੋਂ ਪੰਜਾਂ ਤੱਤਾਂ ਦੇ ਗੁਣ ਆਪਾਂ ਦੇਖਦੇ ਹਾਂ ਤੇ ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਨੇ, ਇਹਨਾਂ ਪੰਜਾਂ ਗੁਣਾਂ ਤੋਂ ਅੱਗੇ ਜਿਹੜੇ ਵਿਸ਼ੇ ਬਣਦੇ ਨੇ ਉਹ ਵੀ ਪੰਜ ਨੇ ਤੇ ਵਿਕਾਰ ਵੀ ਪੰਜ ਬਣ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਦੇ ਪੰਜ ਕਰਮ ਇੰਦਰੇ ਨੇ ਤੇ ਪੰਜਾਂ ਦੀ ਗਿਣਤੀ ਵਿੱਚ ਮਨੁੱਖ ਦੇ ਪੰਜ ਗਿਆਨ ਇੰਦਰੇ ਨੇ। ਇਹ ਤਾਂ ਸਮੁੱਚੀ ਮਾਨਵਤਾ ਲਈ, ਕੇਵਲ ਸਿੱਖਾਂ ਲਈ ਨਹੀਂ, ਕਿ ਪੰਜਾਂ ਤੱਤਾਂ ਦੀ ਦੇਹੀ, ਪੰਜ ਇਹਦੇ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਇਹਦੇ ਤੱਤ, ਪੰਜ ਵਿਸ਼ੇ, ਪੰਜ ਦੋਸ਼, ਪੰਜ ਵਿਕਾਰ, ਪੰਜ ਗੁਣ। ਜਦੋਂ ਸਤਿਗੁਰੂ ਨੇ ਕਿਰਪਾ ਕਰਕੇ ਗੁਰਮਤ ਦਾ ਫਲਸਫਾ ਸਾਨੂੰ ਬਖਸ਼ਿਸ਼ ਕੀਤਾ ਤੇ ਉਹਦੇ ਵਿੱਚ ਮੇਰੇ ਦਾਤਾ ਜੀ ਨੇ ਪੰਜਾਂ ਦੀ ਬੜੀ ਅਹਿਮੀਅਤ ਰੱਖੀ ਤੇ ਖਾਸ ਕਰਕੇ ਪੰਜ ਤੇ ਪੰਜ ਸ਼ਬਦ ਬਾਣੀ ਵਿੱਚ ਬੜੀ ਬੜੀ ਆਏ। ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਉਹਦੇ ਵਿੱਚ ਆਪਾਂ ਇਹ ਪੌੜੀ ਜਦੋਂ ਆਰੰਭ ਕਰਦੇ ਹਾਂ, ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰ ਗਹਿਮਾਨ, ਪੰਚੈ ਸੋਹੈ ਦਰ ਰਾਜਾਨ, ਭਾਵੇਂ ਅਸੀਂ ਉਹਦੀ ਗਿਣਤੀ ਆਮ ਤੌਰ ਤੇ ਪੰਜਾਂ ਵਿੱਚ ਕਰਨੇ ਹਾਂ ਪਰ ਉੱਥੇ ਪੰਚ ਦਾ ਅਖਰੀ ਅਰਥ ਹੈ ਪੰਜ ਗੁਰਮੁਖ ਜਨ, ਪੰਜ ਰੱਬ ਦੇ ਦਰ ਤੇ ਪ੍ਰਵਾਨ ਹੋਏ ਗੁਰਮੁਖ। ਇਸੇ ਤਰ੍ਹਾਂ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕੀਤਾ ਸੀ, ਕਹਿੰਦੇ ਨੇ ਜਦੋਂ ਇੱਕ ਹੁੰਦਾ ਹੈ ਉਹ ਸਿੱਖ ਹੁੰਦਾ ਹੈ, ਜਦੋਂ ਦੋ ਸਿੱਖ ਇਕੱਠੇ ਹੋ ਜਾਣ ਤੇ ਉਹ ਸਾਧ ਸੰਗਤ ਬਣ ਜਾਂਦੀ ਹੈ, ਤੇ ਤੀਸਰਾ ਸ਼ਬਦ ਉਹਨਾਂ ਵਰਤਿਆ ਸੀ ਤੇ ਜੇ ਕਿਤੇ ਪੰਜ ਸਿੱਖ ਇਕੱਠੇ ਹੋ ਜਾਣ ਤੇ ਸਮਾਨੋ ਕੇ ਪੰਜ ਪਰਮੇਸ਼ਵਰ ਰੂਪ ਹੋ ਜਾਂਦੇ। ਭਾਈ ਸਾਹਿਬ ਜੀ ਦੇ ਬਚਨ ਆਉਂਦੇ ਨੇ ਇੱਕ ਸਿੱਖ ਦੋਏ ਸਾਧ ਸੰਗ। ਸਿਰ ਮੈਂ ਜੇ ਪੰਜ ਸ਼ਬਦ ਤੇ ਥੋੜੀ ਜੀ ਅਰਜ਼ ਕਰਕੇ ਅੱਗੇ ਤੁਰਨੇ ਚਾਹਨ ਕਿ ਇੱਕ ਸਿੱਖ ਦੋਏ ਸਾਧ ਸੰਗ ਤੇ ਨਾਲ ਸ਼ਬਦ ਵਰਤਿਆ ਨੇ ਪੰਜੀ ਪਰਮੇਸ਼ਰ। ਉਸ ਤੋਂ ਅੱਗੇ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੇ ਆ ਉਸ ਲਈ ਵੀ ਆਪਾਂ ਸ਼ਬਦ ਵਰਤਣੇ ਆ ਪੰਚਾ ਅੰਮ੍ਰਿਤ। ਜਦੋਂ ਕਿਤੇ ਸਤਿਗੁਰੂ ਦੇ ਬਚਨ ਪੜ੍ਹਨੇ ਆ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਅੱਜ ਤੱਕ ਪੰਚ ਪ੍ਰਧਾਨੀ ਮਰਿਆਦਾ ਨੂੰ ਸਿੱਖ ਧਰਮ ਅੰਦਰ ਸਵੀਕਾਰ ਕੀਤਾ ਜਾਂਦਾ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੰਜ ਮਹਾਨ ਸਿੱਖ ਹਰ ਗੁਰੂ ਸਾਹਿਬ ਦੇ ਵੇਲੇ ਉਹਨਾਂ ਦੇ ਨਾਲ ਰਹੇ। ਇਹਨਾਂ ਨੂੰ ਆਪਾਂ ਫਿਰ ਪੰਜ ਪਿਆਰੇ ਕਹਿੰਦੇ। ਉਸ ਤੋਂ ਅੱਗੇ ਦਾਤਾ ਜੀ ਨੇ ਕਿਰਪਾ ਕੀਤੀ, ਜਿੱਥੇ ਪੰਜ ਪਿਆਰੇ ਉੱਥੇ ਪੰਜ ਬਾਣੀਆਂ ਦਾ ਅੰਮ੍ਰਿਤ ਤਿਆਰ ਕੀਤਾ। ਪੰਜ ਬਾਣੀਆਂ ਪੜ੍ਹ ਕੇ ਪੰਜ ਕਕਾਰ ਸਾਨੂੰ ਦਿੱਤੇ, ਰਹਿਮਤਾਂ ਦੇ ਸਾਈਂ ਨੇ ਮਿਹਰਾਂ ਕੀਤੀਆਂ। ਤੇ ਜਦੋਂ ਅਸੀਂ ਤਖ਼ਤਾਂ ਦੀ ਗੱਲ ਕਰਨੇ ਹਾਂ, ਭਾਵੇਂ ਕੁਝ ਸਮਾਂ ਪਹਿਲਾਂ ਚਾਰ ਤਖ਼ਤ ਅਰਦਾਸ ਵੀ ਸ਼ਾਮਲ ਕੀਤੇ ਸਨ, ਪਰ ਹੁਣ ਆਪਾਂ ਪੰਜ ਤਖ਼ਤ ਦਮਦਮਾ ਸਾਹਿਬ ਤਖ਼ਤ ਵੀ ਵਿੱਚ ਮਿਲ ਨਾਲ ਅਸੀਂ ਸ਼ਬਦ ਵਰਤਨੇ ਆ ਪੰਜਾਂ ਤਖ਼ਤਾਂ। ਤੇ ਸਭ ਤੋਂ ਪਹਿਲਾਂ ਜਦੋਂ ਅਸੀਂ ਸਰਮੋਰ ਜਾਂ ਸ਼੍ਰੋਮਣੀ ਤਖ਼ਤ, ਵੈਸੇ ਤਾਂ ਗੁਰੂ ਦੀ ਖਾਲਸਾ ਬਖਸ਼ਿਸ਼, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੱਲ ਕਰਨੀ ਹੈ। ਤਖ਼ਤ ਦਾ ਅਖਰੀ ਅਰਥ ਹੁੰਦਾ ਸਿੰਘਾਸਨ, ਜਿਸ ਉੱਪਰ ਬਾਦਸ਼ਾਹ ਬੈਠਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਜਿਸ ਤਖ਼ਤ ਦੀ ਸਿਰਜਣਾ ਕੀਤੀ ਉਸ ਤਖ਼ਤ ਦਾ ਨਾਮ ਨਾ ਤਾਂ ਸਤਿਗੁਰੂ ਨੇ ਆਪਣੇ ਨਾਮ ਤੇ ਰੱਖੇ, ਧਿਆਨ ਦਿਆ ਜੇ ਜਿਹੜੀ ਅਰਜ਼ ਕਰਨੀ, ਨਾ ਤਾਂ ਆਪਣੇ ਨਾਮ ਤੇ ਰੱਖਿਆ ਤਖ਼ਤ, ਨਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ, ਨਾ ਉਹਨਾਂ ਨੇ ਆਪਣੇ ਪਿਤਾ ਗੁਰੂ ਦੇ ਨਾਮ ਤੇ। ਜਦੋਂ ਤਖ਼ਤ ਦਾ ਨਾਮ ਰੱਖਿਆ ਤੇ ਉਹ ਅਕਾਲ ਦੇ ਨਾਮ ਤੇ ਰੱਖਿਆ, ਤੇ ਅਕਾਲ ਦੇ ਅਰਥ ਜਿਹੜੇ ਨੇ ਉਹ ਦੋ ਕੀਤੇ ਜਾਂਦੇ। ਤਵੱਜੋ ਦਿਓ,
एक ता अकाल दा अर्थ है कि अकाल पुरख वाहगुरु, अकाल दा तख्त वाहगुरु दा अपना तख्त, ते दूजा अकाल जदो शब्द असी वरतने आ ते एदा ऐड़ा अगेतरे अकाल एदा अर्थ है जिदे उत्ते काल दा समय दा कदी प्रभाव नहीं, काल दा अर्थ समा भी, एदे ते समय दा कोई प्रभाव नहीं। असल विच अकाल तख्त साहिब तन गुरु अर्जुन देव सच्चे पातशाह जी की शहादत की उपज है। गुरु अर्जुन देव शहीद होए ने ते अकाल तख्त की सिरजना की गई। मैं थोड़ा जिहा रुकना चाहना कि गुरु ग्रंथ साहिब की बाणी ने तख्तां ते बैठन वालियां दा जिक्र किया है। एक पासे अकाल दा तख्त है, दूजे पासे दुनिया दे तख्त ने, पर सतगुरु ने शब्द जो दिता अकाल, इहदा मतलब जिहदे उत्ते समय का कोई प्रभाव नहीं, ये तख्त परमेश्वर का है, ये अकाल का है। बाकी जितने भी तख्त ने समय की लपेट विच आए, तख्त ते बैठण वाला कोई राजा सी, कोई बादशाह सी, कोई चौधरी सी, कोई अमराव सी, समय दे नाल उस तख्त ते बैठण वाले नू काल अपना ग्रास कर गया, तख्त भी खत्म हो गए। ते साहब ने अकाल शब्द दी तां लिया कि भावे अपने शरीरक जामे नू संकोच लिया, पर जे उस अकाल पुरख दा नाम रहना है ते सच जानो उहदे तख्त ने भी कायम रहना। सतगुरु दी बाणी विचों अर्ज करनी है, दुनिया के राजियां नू, दुनिया के बादशाहां नू, दुनिया के उमराव जड़े ने, मेरे सतगुरु ने उन्हां दी हैसियत नू इन्ना प्रवान नहीं किया। कभी अमृत गुरबाणी आपां पढ़ने ते कल कबीर साहब का एक बचन आप नाल सांझा कीता सी, आउणा अकाल तख्त ते वे थोड़ा जिहा विस्तार नाल। साहब ने एक बचन किया, कबीर साहब ने उन्हां दा बचन, जिस विच दुनिया के राजे की गल कर रहे हैं ते बाणी ने राजा भी असल विच परमेश्वर नू प्रवान किया है। ते कल प्रमाण दिता सी, को हर समान नहीं राजा, ए भूपत सब दिवस जार के झूठे, करत दिवाजा इन्हां दे अडंबर कूड़े ने, ए बिनस जाने ने। बाबे फरीद वर्गे महापुरश नू पढ़ो, उन्हां ने अमृत बाणी विच एक बादशाह दा जिक्र किया है, ते दो श्लोक खास करके उन्होंने उस दे जीवन नाल संबंधित उचारण किए। कहिंदे एक बादशाह की इन्नी कु वड्डी चमक दमक है कि जदों किते वो अपने घर तो बाहर निकलदा है, देखो पहला मैं सिर्फ दुनिया के तख्त ते बैठन वालियां दा जिक्र कर रहा कि जदों अपने तख्त तो बाहर निकलदा, अपने घर तो बाहर निकलदा तख्त ते बहना, ते सब तो पहला नगारे वजदे, नगारियां दी चोट ते बादशाह दी असवारी निकलदी, फिर जेड़े ओहदे बाजे वजाण वाले ने नगारे तो बाद तूतियां ते बाजे वजदे ने। परत के की हुंदा है कि ओ अपने तख्त ते बैठदा, सोने दा छत्र ओहदे सिर ते झुलदा, ते कवी लोग खड़े हो के बादशाह दी सिफत विच कवितावां उचारदे ने। बाबा फरीद साहिब कहिंदे पर सच जाणियो, इहदी कविता, इहदा नगारा, इहदी आवाज ओनी देर तक, जिन्नी देर तक इस राजे विच दम है, जितन इहदे सवास पूरे होए। ते बाबे फरीद ने कहा, बादशाह ओही सी, नगारे पए ने पर नगारे वजांदा कोई नहीं। देखो वाजे वजाण वाले ने पर तूतियां वाजे अज वजे नहीं। बाबा फरीद साहब कहिंदे ने छत्र है पर जिदन घरों ओहदा बिबान, ओहदी अर्थी, ओहदा जनाजा लैके तुरे, ते जदों ओहनू शमशान भूमि विच लै गए, तख्तां ते बैठण वाला, छत्रां दे थले रहण वाला, जिदे अगे पिछे वाजे वजदे सन, अज कब्र अस्थान विच इस तरह इकल्यां नू छड आए जिवें कोई यतीम नू अपने घरों बाहर कढ दे। आखिर तख्तां ते बादशाह भी बैठे पर उन्हां दा हशर की होया? साहब ने शब्द वरते, कह लगे, पास दमामे छत शेर, देखो उन्हां दे सिर दे उत्ते छत्र झुलदे ने, कोल उन्हां दे दमामे नगारे पए ने, पास दमामे छत शेर, ढेरी सडो रड, जाए सुते जीराण में, थिए अतीमा गड, तख्तां ते बहण वाले तख्तां समेत यतीम बन गए। उस तो अगे अर्ज करा, उन्हें एक होर बचन के, कहिंदे ने जदों सिंघासन ते बैठदा जां घर महल भी जांदा, इहदे लई हर वेले कीमती वस्त्र तैयार है, ते जदों नू कबर विच लैके आए ਤੇ ਜ਼ਮੀਨ ਤੇ ਲਟਾ ਦਿੱਤਾ। ਸਰਾਣੇ ਉਹਦੇ ਇੱਕ ਪੱਕੀ ਇੱਟ ਰੱਖ ਦਿੱਤੀ, ਉੱਤੇ ਮਿੱਟੀ ਬੇਹਿਸਾਬੀ ਪਾਈ ਤੇ ਜ਼ਮੀਨ ਵਿੱਚੋਂ ਕੀੜੇ ਨਿਕਲੇ ਤੇ ਇਹਦਾ ਮਾਸ ਨੋਚ ਕੇ ਖਾਣ ਲੱਗੇ। ਕਹਿਣ ਲੱਗੇ, ਦੁਨੀਆਂ ਦੇ ਤਖਤਾਂ ਦਾ ਦਾਅਵਾ ਕਰਨ ਵਾਲਿਆ, ਮਰਜ਼ ਕਰਨੀ ਇਹ ਅਕਾਲ ਦਾ ਤਖਤ ਹੈ, ਆਪਣੇ ਨਾਮ ਨਾਲ ਵੀ ਨਹੀਂ ਜੋੜਿਆ। ਕਹਿਣ ਲੱਗੇ, ਮੰਨਦਾ ਸੀ ਤਖਤ ਤੇ ਬੈਠ ਕੇ ਹਕੂਮਤ ਕੀਤੀ, ਪਰ ਬਾਬਾ ਫਰੀਦ ਕਹਿਣ ਲੱਗੇ, ਉਹ ਤਖਤਾਂ ਨੂੰ ਮਾਨਣ ਵਾਲਿਆ, ਅੱਜ ਤੇਰੇ ਮਾਸ ਨੂੰ ਕੀੜੇ ਨੋਚ ਨੋਚ ਕੇ ਖਾਂਦੇ ਨੇ। ਜਿੱਧਰ ਤੈਨੂੰ ਘਰ ਦੇ ਪਾ ਗਏ ਤੂੰ ਉੱਥੇ ਪਿਆ, ਪਰਤ ਕੇ ਤੇਰੇ ਵਿੱਚ ਦਮ ਵੀ ਨਹੀਂ, ਤੂੰ ਕਬਰ ਵਿੱਚ ਪਾਸਾ ਵੀ ਪਲਟ ਸਕੇ। ਬਾਬਾ ਜੀ ਨੇ ਦੂਸਰਾ ਬਚਨ ਕਿਹਾ ਤੇ ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ। ਇੱਟ ਸਰਾਣੇ ਭੋਏ ਸਵਣ, ਦੁਨੀਆਂ ਦੇ ਤਖਤਾਂ ਤੇ ਬੈਠਣ ਵਾਲੇ ਨੇ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ, ਪਾਸ ਇੱਕੋ ਪਾਸੇ ਪਏ, ਪਰ ਕਦੀ ਤਖਤਾਂ ਦਾ ਦਾਅਵਾ ਕਰਦਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਅੱਗੇ ਅਰਜ਼ ਕਰਨੀ ਹੈ ਕਿ ਰਾਜਿਆਂ ਨੂੰ ਕਿੰਨਾ ਨੂੰ ਸਵੀਕਾਰ ਕੀਤਾ, ਤੇ ਇੱਕ ਜ਼ਰੂਰ ਬੇਨਤੀ ਕਰਨੀ ਹੈ ਕਿ ਅਕਾਲ ਤਖਤ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਹਾਂ ਵੀ ਰਾਜਨੀਤੀ ਦੀ ਗੱਲ ਨਹੀਂ ਚਾਹੀਦੀ, ਉਹ ਵੀ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਨੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ ਕਿ ਕਿਹੜਾ ਰਾਜਾ ਜਿਹੜਾ ਪ੍ਰਵਾਨ ਨਹੀਂ। ਹਜ਼ੂਰ ਕਹਿੰਦੇ ਨੇ, ਹੋਵੇ ਤਾਕਤ ਬੰਦੇ ਕੋਲ, ਰਾਜ ਭਾਗ ਹੋਵੇ, ਜੇ ਅੰਦਰ ਉਹਦੇ ਧਰਮ ਨਹੀਂ, ਜੇ ਉਹਦੇ ਅੰਦਰ ਕਿਣਕਾ ਮਾਤਰ ਵੀ ਸਾਈ ਦਾ ਪਿਆਰ ਨਹੀਂ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਰਾਜ ਨਹੀਂ, ਅਸਲ ਵਿੱਚ ਉਹ ਨਰਕ ਦੇ ਦਰਵਾਜ਼ੇ ਦੇ ਸਾਹਮਣੇ ਜਾ ਖਲੋਤਾ। ਇੱਕ ਗੁਰੂ ਅਰਜਨ ਸਾਹਿਬ ਦਾ ਬਚਨ ਪੜ੍ਹਨੇ ਆ। ਹਜ਼ੂਰ ਕਹਿਣ ਲੱਗੇ ਕਿ ਰਾਜ ਲੀਲਾ ਰਾਜਨ ਕੀ ਰਚਨਾ, ਦੇਖੋ ਵੀ ਰਾਜ ਹੀ ਹੈ ਨਾ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਪਰ ਸੇਜ ਸੋਹਣੀ ਚੰਦਨ ਚੋਵਾ, ਇੰਨਾ ਕੁਝ ਲੈ ਕੇ ਸਾਹਿਬ ਕਹਿੰਦੇ ਨੇ ਤਖਤ ਦਾ ਮਾਲਕ ਨੀ, ਨਰਕ ਘੋਰ ਕਾ ਦੁਆਰ, ਇਹ ਨਰਕਾਂ ਦੇ ਦਰਵਾਜ਼ੇ ਦਾ ਮਾਲਕ ਬਣ ਗਏ। ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਆਪ ਰੋਜ਼ ਪੜ੍ਹਦੇ ਕਿ ਹਰ ਬਿਸਰਤ ਸਦਾ ਖੁਆਰੀ, ਰਾਜ ਸ਼ਬਦ ਵੱਲ ਧਿਆਨ ਦਿਆ ਜੇ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਂ ਵਿਆਪੈ ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਅੱਗੇ ਸਾਹਿਬ ਕਹਿੰਦੇ ਨੇ, ਨਵ ਖੰਡਨ ਕੋ ਰਾਜ ਕਮਾਵੇ, ਉਹ ਵੀ ਰਾਜੇ ਨੇ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਸ਼ਲੋਕ ਸੰਸਕ੍ਰਿਤੀ ਪੜ੍ਹੋ। ਹਜ਼ੂਰ ਕਹਿੰਦੇ ਨੇ, ਜੇ ਕਿਸੇ ਨੂੰ ਰੱਬ ਨੇ ਰਾਜ ਭਾਗ ਦਿੱਤਾ ਹੈ ਨਾ, ਤੇ ਇਹਦਾ ਮਤਲਬ ਇਹ ਵੀ ਉਸ ਬੰਦੇ ਦਾ ਕੋਈ ਪੂਰਬਲਾ ਪੁੰਨ ਹੈ। ਇਹ ਬਾਣੀ ਦੇ ਬਚਨ ਨੇ। ਜੇ ਪੂਰਬਲੇ ਪੁੰਨ ਕਰਕੇ ਤੈਨੂੰ ਰਾਜ ਮਿਲ ਗਿਆ ਹੈ, ਤੈਨੂੰ ਦੁਨੀਆਂ ਦਾ ਤਖਤ ਮਿਲਿਆ, ਤੇ ਤਖਤ ਤੇ ਬੈਠ ਕੇ ਆਪ ਹੁਦਰੀਆਂ ਕਰੇ, ਤੇ ਤੇਰੀ ਮੱਤ ਜਾਏ ਮਾਰੀ, ਲੋਕਾਂ ਤੇ ਜ਼ੁਲਮ ਕਰਨ ਲੱਗ ਪਏ। ਕਹਿਣ ਲੱਗੇ, ਇਸ ਤਖਤ ਤੇਰੇ ਨੇ ਰਹਿਣਾ ਨਹੀਂ, ਹੋ ਹਕੂਮਤ ਤੇਰੀ ਨੇ ਰਹਿਣਾ ਨਹੀਂ, ਅੱਜ ਰਾਜ ਭੋਗ ਲੈ, ਅੱਗੇ ਕਈ ਜਨਮਾਂ ਲਈ ਤੇਰੇ ਲਈ ਦੁੱਖ ਦਾ ਪਹਾੜ ਖੜਾ ਹੋਏ। ਸਾਹਿਬ ਦੇ ਸ਼ਬਦ ਸੀ ਪੜ੍ਹਨੇ, ਦਾਨਿੰਗ ਪਰਾ ਪੂਰ ਬੇਨ ਪੁੱਛਣ ਤੇ ਮਹੀਬ ਤੇ, ਪੂਰਬਲੇ ਕੀਤੇ ਕੋਈ ਦਾਨ ਪੁੰਨ ਕਰਕੇ ਤੈਨੂੰ ਰਾਜ ਭਾਗ ਮਿਲ ਗਏ। ਦਾਨਿਕ ਪਰਾ ਪੂਰਬੇਨ ਪੁੱਛਣ ਤੇ ਮਹੀਬ ਤੇ, ਵਪਰੀਤ ਬੁੱਧਿਆਂ ਮਤ ਮਾਰੀ ਗਈ ਤਖਤ ਤੇ ਬੈਠ ਕੇ। ਕਹਿਣ ਲੱਗੇ, ਮਾਰਤ ਲੋਕੈ, ਜਦੋਂ ਤਖਤ ਤੇ ਬੈਠਾ ਲੋਕਾਂ ਤੇ ਜ਼ੁਲਮ ਦਾ ਝੱਖੜ ਝੁਲਾ ਦਿੱਤਾ, ਵਪਰੀਤ ਬੁੱਧਿਅੰਗ ਮਾਰਤ ਲੋਕੈ, ਨਾਨਕ ਚਿਰੰਗ ਕਾਲ ਦੁੱਖ ਭੋਗਦੇ। ਕਹਿੰਦੇ ਨੇ, ਜੇ ਤਖਤਾਂ ਵਾਲੇ ਕਈ ਕਈ ਜਨਮ ਤੱਕ ਕੀੜੇ ਬਣ ਬਣ ਕੇ ਗੰਦਗੀ ਦੇ ਦੁੱਖ ਭੋਗਦੇ ਪਏ। ਤਵੱਜੋ ਦਿਓ, ਦੁਨੀਆਂ ਦੇ ਰਾਜਿਆਂ ਦੀ ਜਦੋਂ ਗੱਲ ਕੀਤੀ, ਜੇ ਅੰਦਰ ਧਰਮ ਨਹੀਂ, ਤੇ ਗੁਰੂ ਕਲਗੀਧਰ ਜੀ ਦੇ ਬਚਨ ਆਪ ਰੋਜ਼ ਪੜ੍ਹਦੇ ਹੋ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਉਹ ਵੀ ਤਾਂ ਰਾਜੀ ਨੇ ਨਾ, ਅਕਾਲ ਤਖਤ ਤੇ ਵੀ ਨਗਾਰਾ ਗੂੰਜਦਾ। ਕਹਿਣ ਲੱਗੇ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਖਿੰਸ ਤੈ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਤਖਤਾਂ ਦੇ ਮਾਲਕ ਸਨ। ਭੂਤ ਕਾਲ ਜਿਹੜਾ ਸਮਾਂ ਲੰਘੇ, ਭਵਿੱਖ ਜਿਹਨੇ ਆਉਣਾ, ਵਰਤਮਾਨ ਵਿੱਚ ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨੀ ਜਾਤ ਵਿਚਾਰੇ, ਦਾਤਾ ਇੰਨੀ ਤਾਕਤ ਵਾਲੇ। ਤੇ ਸਾਹਿਬ ਕਹਿਣ ਲੱਗੇ, ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ, ਵਾਹਿਗੁਰੂ ਦੀ ਬੰਦਗੀ ਨੀ ਕੀਤੀ, ਇਹ ਰਾਜੇ ਵੀ ਨਰਕਾਂ ਦੇ ਘਰ ਨੂੰ ਚਲੇ ਗਏ। ਤਖਤਾਂ ਦੇ ਮਾਲਕ ਉਹ ਵੀ ਨਹੀਂ, ਰਾਜ ਭਾਗ ਉਹਨਾਂ ਕੋਲ ਵੀ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਦਰ ਸਾਈਂ ਦਾ ਪਿਆਰ ਨਹੀਂ। ਸਭ ਤੋਂ ਪਹਿਲੀ ਗੱਲ ਕਿ ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਰਾਜਨੀਤੀ ਦੀ ਗੱਲ ਸਿੱਖ ਨੂੰ ਕਰਨੀ ਚਾਹੀਦੀ ਹੈ। ਦੇਖੋ, ਤਿੰਨ ਤਰ੍ਹਾਂ ਦੇ ਸੁਭਾਅ ਨੇ ਸਾਡੇ, ਤੇ ਮੇਰੇ ਮਨ ਚ ਅੱਜ ਖਿਆਲ ਆਇਆ, ਧੰਨ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਤਿੰਨਾਂ ਦੇ ਨਾਮ ਵੱਖਰੇ ਨੇ, ਤਿੰਨਾਂ ਦੇ ਸੁਭਾਅ ਵੱਖਰੇ ਨੇ, ਤਿੰਨਾਂ ਦੇ ਕਰਮ ਵੱਖਰੇ ਨੇ। ਤੇ ਸੱਚ ਜਾਣੋ, ਅੱਜ ਜ਼ਿਆਦਾਤਰ ਸਾਡੇ ਸਿੱਖ ਜਗਤ ਅੰਦਰ ਇਹਨਾਂ ਤਿੰਨਾਂ ਸੁਭਾਵਾਂ ਵਾਲੇ ਬੰਦੇ ਮਿਲ ਗਏ। ਆਪ ਦੇਖੋਗੇ ਵੀ ਇਹ ਕਿਵੇਂ। ਸਭ ਤੋਂ ਪਹਿਲੀ ਗੱਲ ਕਿ ਪਿਰਥੀਏ ਦੀ ਗੱਲ ਅਸੀਂ ਕਰਨੀ ਹੈ, ਪਿਰਥੀਏ ਦਾ ਸੁਭਾਅ ਕੀ ਹੈ, ਮਹਾਂਦੇਵ ਦੀ ਗੱਲ ਕਰਨੀ ਆ ਉਹਦਾ ਸੁਭਾਅ ਕੀ ਹੈ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦਾ ਜੀਵਨ ਪੜ੍ਹੀਏ, ਉਹਨਾਂ ਦਾ ਸੁਭਾਅ ਕੀ ਹੈ। ਤੇ ਕਦੀ ਪੰਜਾਬ ਦੀ ਧਰਤੀ ਤੇ ਦੇਖਿਓ, ਤਿੰਨ ਤਰ੍ਹਾਂ ਦੇ ਲੋਕ ਮਿਲਣਗੇ ਤੇ ਸੰਗਤ ਵਿੱਚ ਵੀ ਅਕਸਰ ਮਿਲਣਗੇ। ਆਮ ਤੌਰ ਤੇ ਪਿਰਥੀਏ ਦੀ ਇੱਕੋ ਇੱਕ ਬਿਰਤੀ ਸੀ ਕਿ ਕੇਵਲ ਤਾਂ ਕੇਵਲ ਗੁਰੂ ਰਾਮਦਾਸ ਜੀ ਤੋਂ ਬਾਅਦ ਪ੍ਰਬੰਧ ਮੇਰੇ ਕੋਲ ਹੋਵੇ, ਕੇਵਲ ਤਾਂ ਕੇਵਲ ਗੋਲਕ ਦਾ ਮਾਲਕ ਮੈਂ ਹੋਵਾਂ, ਕਿਸੇ ਤਰੀਕੇ ਨਾਲ ਜੇ ਮਸੰਦ ਖਰੀਦਣੇ ਪੈਣ ਮੈਂ ਤਾਂ ਵੀ ਕੋਸ਼ਿਸ਼ ਕਰਾਂ। ਤਿੰਨ ਕਰਮ ਨੇ, ਤਿੰਨ ਸੁਭਾਅ ਨੇ, ਮਸੰਦ ਖਰੀਦਣੇ ਪਏ ਪਿਰਥੀਏ ਨੇ ਉਹ ਵੀ ਖਰੀਦੇ, ਲੋੜ ਪਈ ਗੁਰੂ ਅਰਜਨ ਦੇਵ ਦੀਆਂ ਚਿੱਠੀਆਂ ਲੁਕਾਉਣ ਦੀ ਉਹ ਵੀ ਲੁਕਾਈਆਂ, ਲੋੜ ਪਈ ਧੰਨ ਗੁਰੂ ਅਰਜਨ ਦੇਵ ਉੱਤੇ ਦੋਸ਼ ਲਾਉਣ ਦੀ ਉਹ ਵੀ ਲਾਏ, ਜੇ ਲੋੜ ਪਈ ਗੁਰੂ ਅਰਜਨ ਦੇਵ ਦੇ ਪੁੱਤਰ ਨੂੰ ਮਾਰਨ ਲਈ ਜ਼ਹਿਰ ਦੇਣ ਦੀ ਉਹਨੇ ਉਹ ਵੀ ਕੁਝ ਕੀਤਾ। ਜੇ ਲੋੜ ਪਈ ਤੇ ਸੱਕੇ ਬਾਪੂ ਦੇ ਸਾਹਮਣੇ ਅੱਖਾਂ ਕੱਢ ਕੇ ਬੋਲਿਆ ਤੇ ਗੁਰੂ ਰਾਮਦਾਸ ਜੀ ਨੂੰ ਸ਼ਬਦ ਕਹਿਣੇ ਪਏ, ਕਾਹੇ ਭੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮਕੋ ਤਿੰਨ ਸਿਓ ਝਗੜਤ ਪਾ। ਉਹਦਾ ਕੰਮ ਸੀ ਕਿ ਕੇਵਲ ਤਾਂ ਕੇਵਲ ਸਭ ਕੁਝ ਮੇਰੇ ਹੱਥ ਵਿੱਚ ਰਹਿ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਪਰਵਾਰ ਨਹੀਂ ਖੋਇਆ, ਭਾਵਨਾ ਨਹੀਂ, ਅੰਦਰ ਸ਼ਰਧਾ ਨਹੀਂ, ਕੇਵਲ ਇਹ ਸੀ ਕਿ ਪੁੱਛ ਗਿੱਛ ਮੇਰੀ, ਪ੍ਰਬੰਧ ਮੇਰਾ, ਗੋਲਕ ਮੇਰੀ। ਤੇ ਕਦੀ ਉਸ ਧਰਤੀ ਵੱਲ ਝਾਤੀ ਮਾਰ ਕੇ ਦੇਖਿਓ ਗੁਰਮੁਖੋ, ਉੱਥੇ ਜਿਨ੍ਹਾਂ ਲੋਕਾਂ ਨੂੰ ਆਪਾਂ ਨੇੜੇ ਹੋ ਕੇ ਸੋਚਨੇ ਆ ਇਹ ਆਗੂ ਨੇ, ਉਹਨਾਂ ਵਿੱਚ ਜ਼ਿਆਦਾਤਰ ਬਿਰਤੀ ਪਿਰਥੀਏ ਵਾਲੇ ਲੋਕਾਂ ਦੀ ਇਹ ਕਿ ਕਿਸੇ ਤਰੀਕੇ ਨਾਲ ਭਾਵੇਂ ਜਥੇਦਾਰ ਖਰੀਦਣਾ ਪਏ, ਭਾਵੇਂ ਰਾਤ ਨੂੰ ਸ਼ਰਾਬਾਂ ਦੇਣੀਆਂ ਪੈਣ, ਭਾਵੇਂ ਕਿਸੇ ਤਰੀਕੇ ਨਾਲ ਲੱਖਾਂ ਰੁਪਈਆ ਚਾੜਨਾ ਪਏ, ਅਖੀਰ ਤੇ ਹਰਿਮੰਦਰ ਸਾਹਿਬ ਦੀ ਚਾਬੀ ਸਾਡੇ ਹੱਥ ਵਿੱਚ ਹੀ ਚਾਹੀਦੀ। ਇੱਕ ਪਿਰਥੀਆ ਬਿਰਤੀ, ਇੱਕ ਸੁਭਾਅ। ਦੂਜੇ ਨੇ ਮਹਾਂਦੇਵ ਦੀ ਬਿਰਤੀ ਵਾਲੇ, ਉਹ ਆਉਂਦੇ ਨੇ ਵੀ ਆਪਾਂ ਗੁਰਦੁਆਰੇ ਆਏ ਹਾਂ, ਲੰਗਰ ਛਕਿਆ, ਕੀਰਤਨ ਸੁਣਿਆ, ਛੱਡੋ ਪਰ ਆਪਾਂ ਕੀ ਲੈਣਾ। ਉਹ ਵੀ ਖੈਣ ਕਿ ਜਿਹੜੇ ਕਹਿੰਦੇ ਨੇ ਆਪਾਂ ਨੂੰ ਕੀ ਲਗਾਏ, ਆਏ ਆ ਬਾਣੀ ਪੜ੍ਹੀ, ਲੰਗਰ ਛਕਿਆ, ਕੀਰਤਨ ਸੁਣਿਆ, ਆਪਣੇ ਘਰ ਚੱਲੀਏ, ਜੋ ਕੁਝ ਹੁੰਦਾ ਰਹਿਣ ਦੀ, ਅੱਖਾਂ ਮੀਟ ਕੇ ਤੁਰ ਪੈਂਦੇ ਨੇ। ਉਹ ਵੀ ਗੁਰੂ ਘਰਾਂ ਵਿੱਚ ਆਉਂਦੇ ਨੇ, ਕੀਰਤਨ ਸੁਣਿਆ, ਕਥਾ ਸੁਣੀ, ਬਾਣੀ ਸੁਣੀ, ਸਿਰ ਹਿਲਾਇਆ, ਚਲੇ। ਪਰ ਤੀਜੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਪੂਰਨਿਆਂ ਤੇ ਚੱਲਣ ਵਾਲੇ, ਉਹ ਕੀਰਤਨ ਸੁਣਦੇ ਨੇ, ਕੀਰਤਨ ਕਰਦੇ ਵੀ ਨੇ, ਬਾਣੀ ਪੜ੍ਹਦੇ ਨੇ, ਬਾਣੀ ਸੁਣਦੇ ਵੀ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜੇ ਪ੍ਰਬੰਧ ਦੀ ਲੋੜ ਪਈ ਤੇ ਉਹਦੇ ਵਿੱਚ ਵੀ ਕਮਾਲ ਦੀ ਸੁਚੱਜਤਾ ਹੈ। ਤੇ ਕੇਵਲ ਪ੍ਰਬੰਧ ਨਹੀਂ, ਜੇ ਲੋੜ ਪਈ ਰਬਾਬੀ ਚਲੇ ਗਏ ਤੇ ਸਰੰਦਾ ਪਕੜ ਕੇ ਕੀਰਤਨ ਵੀ ਕੀਤਾ ਹੈ। ਤੇ ਗੁਰਮੁਖੋ, ਜੇ ਲੋੜ ਪਈ ਇਕੱਲਾ ਕੀਰਤਨ ਤੇ ਲੰਗਰ ਨਹੀਂ ਚਲਾਇਆ, ਲੋੜ ਪਈ ਤੇ ਇਹੋ ਜਿਹਾ ਠੰਡਾ ਹਿਰਦਾ ਤੱਤੀ ਤਵੀ ਉੱਤੇ ਵੀ ਬੈਠ ਗਿਆ। ਇਹ ਨਹੀਂ ਕਿ ਮੈਨੂੰ ਕੀ, ਇਹ ਨਹੀਂ ਕਿ ਇਕੱਲਾ ਮੇਰੇ ਕੋਲ ਕਬਜ਼ਾ ਰਹੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਤਿੰਨ ਕਰਮ ਨੇ, ਤਿੰਨ ਤਰ੍ਹਾਂ ਦੇ ਸੁਭਾਅ ਨੇ, ਤਿੰਨ ਤਰ੍ਹਾਂ ਦੇ ਲੋਕ ਜਿਹੜੀ ਅਰਜ਼ ਕਰਨੀ ਚਾਹੁੰਦਾ। ਪਹਿਲੀ ਗੱਲ, ਜਦੋਂ ਤਖਤਾਂ ਦੀ ਗੱਲ ਚੱਲਦੀ ਹੈ, ਪਤਾ ਨਹੀਂ ਅੱਜ ਸਾਡੇ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਪਾਉਂਦੀ ਅੱਗੇ ਅਰਜ਼ ਕਰਨੀ ਹੈ। ਅਸੀਂ ਕਹਿੰਦੇ ਹਾਂ ਵੀ ਰਾਜਨੀਤੀ ਦੀ ਗੱਲ ਬਿਲਕੁਲ ਨਾ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਸਭ ਤੋਂ ਪਹਿਲੀ ਗੱਲ ਰਾਜਨੀਤੀ ਦੀ ਬਾਬੇ ਨਾਨਕ ਨੇ ਕੀਤੀ। ਪਰ ਬਾਬੇ ਨਾਨਕ ਦੇ ਅੰਦਰ ਧਰਮ ਸੀ, ਇਹ ਨਹੀਂ ਕਿ ਕੱਲੀ ਸਿਆਸਤ ਦੀ ਗੱਲ ਕੀਤੀ ਤੇ ਕੱਲੀ ਧਰਮ ਦੀ ਕੀਤੀ। ਜੇ ਰਾਜਨੀਤੀ ਦੀ ਗੱਲ ਨਾ ਹੁੰਦੀ ਤੇ ਕਦੀ ਬਾਬਾ ਜੀ ਜੋਗੀਆਂ ਦੇ ਮੂੰਹ ਨਾ ਭਵਾ ਕੇ ਰੱਖ ਦਿੰਦੇ। ਮੈਂ ਅਰਜ਼ ਕਰਨੀ ਹੈ ਪਹਿਲਾਂ ਵੀ ਰਾਜਨੀਤੀ ਕਿਉਂ ਅੱਤ ਜ਼ਰੂਰੀ ਹੈ, ਰਾਜ ਤੋਂ ਬਿਨਾਂ ਕੁਛ ਨਹੀਂ ਬਣਨਾ। ਵੈਸੇ ਤਾਂ ਇਹ ਕੁਛ ਵੀ ਅੱਜ ਟੀਕਰਾ ਜਿੰਨੇ ਵੀ ਧਰਮ ਨੇ, ਜਿੱਥੇ ਉਹਨਾਂ ਕੋਲ ਸੱਚਾਈ ਸੀ ਉਹਦੀ ਉਹਨਾਂ ਦੀ ਪ੍ਰਫੁੱਲਤਾ ਰਾਜ ਕਰਕੇ ਹੋਈ, ਤਾਕਤ ਕਰਕੇ ਉਹਨਾਂ ਕੋਲ ਸ਼ਕਤੀ ਵੀ ਆਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਉੱਥੇ ਕੋਈ ਸਵਾਲ ਕੀਤੇ ਤੇ ਜੇ ਤੇ ਬਾਬਾ ਜੀ ਕੱਲੀ ਮਾਲਾ ਦੀ ਗੱਲ ਕਰਦੇ, ਕੱਲੇ ਸਿਮਰਨ ਦੀ ਗੱਲ ਕਰਦੇ। ਤੇ ਮੈਂ ਇੱਕ ਅਰਜ਼ ਕੀਤੀ ਸੀ, ਜੇ ਸਤਿਗੁਰੂ ਕੇਵਲ ਆਪਣੀ ਪੂਜਾ ਤੱਕ ਸੀਮਿਤ ਰਹਿੰਦੇ, ਪਟਵਾਰੀ ਦਾ ਪੁੱਤਰ ਹੈ ਗੁਰਮੁਖੋ, ਕਈ ਏਕੜ ਜ਼ਮੀਨ ਦਾ, ਕਈ ਮਰੱਬਿਆਂ ਦਾ ਮਾਲਕ ਹੈ, ਰਾਏ ਬੁਲਾਰ ਗੁਰੂ ਨਾਨਕ ਦੇ ਚਰਨਾਂ 'ਚ ਝੁਕਦਾ ਹੈ ਕਿ ਰਾਏ ਕੋਈ ਦੀ ਤਲਵੰਡੀ ਤੇ ਨਾ ਬਹਿੰਦੇ, ਕਿ ਸੁਲਤਾਨਪੁਰ ਦੌਲਤ ਖਾਂ ਨਵਾਬ ਚਾਬੀਆਂ ਸੱਚ ਕੇ ਕਹਿੰਦਾ ਕਿ ਮੈਨੂੰ ਕੁੱਲੀ ਦੇ ਦੇ ਪ੍ਰਬੰਧ ਤੇਰਾ, ਨਹੀਂ, ਕੀ ਲੋੜ ਸੀ ਤਨ ਤੇ ਵੱਟੇ ਖਾਣ ਦੀ, ਕੀ ਲੋੜ ਸੀ ਕਿ ਦੋ ਘੋੜਿਆਂ ਦੇ ਬਦਲੇ ਗੁਰੂ ਨਾਨਕ ਵਿਕ ਜਾਂਦੇ ਨੇ, ਕੀ ਲੋੜ ਸੀ ਕਿ ਜੀਵਨ ਵਰਗਾ ਤੰਗੋਂ ਪਕੜ ਕੇ ਘਸੀਟਦਾ, ਕੀ ਲੋੜ ਸੀ ਕਿ ਲੋਕ ਪੱਥਰ ਮਾਰਨ ਆਉਂਦੇ ਨੇ। ਇੱਕ ਦਰਦ ਸੀ ਕਿ ਸਾਡੇ ਸਾਹਮਣੇ ਮਨੁੱਖਤਾ ਦੇ ਅੰਦਰ ਰਾਜਨੀਤੀ ਧਰਮ ਸਮਾਜਿਕ ਤੇ ਆਰਥਿਕ ਪੱਖ ਤੋਂ ਇੰਨਾ ਕੁ ਨਿਘਾਰ ਆਇਆ, ਜਿਹਨੂੰ ਬਾਬੇ ਨੇ ਆਪਣੀ ਰਚਨਾ ਵਿੱਚ ਵੀ ਕਿਹਾ ਤੇ ਤੁਸੀਂ ਸਾਰੇ ਪੜ੍ਹਦੇ ਹੋ। ਤੇ ਕਈ ਵਾਰੀ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਅੱਜ ਗੱਲ ਤਖਤਾਂ ਦੀ ਚੱਲਣੀ। ਸਿੱਧਾ ਨੇ ਇੱਕ ਗੱਲ ਪੁੱਛੀ, ਕਹਿਣ ਲੱਗੇ ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਉਹਨਾਂ ਦਾ ਪਹਿਲਾ ਸਵਾਲ ਸੀ ਕਿ ਜਿੱਥੋਂ ਤੁਸੀਂ ਆਏ ਹੋ ਉੱਥੇ ਮਾਤ ਲੋਕ ਵਿੱਚ ਕੀ ਕੁਝ ਵਾਪਰਦਾ ਪਿਆ। ਤੇ ਅਗਲਾ ਉਹਨਾਂ ਨੂੰ ਇੱਕ ਗੱਲ ਸਮਝ ਪੈ ਗਈ ਸੀ, ਸਭ ਸਿੱਧੀ ਇਹ ਬੁੱਝਿਆ ਤਨ ਤਾਰਨ ਨਾਨਕ ਅਵਤਾਰਾ, ਕਿ ਦੁਨੀਆਂ ਨੂੰ ਤਾਰਨ ਵਾਲਾ ਬਾਬਾ ਨਾਨਕ ਹੈ। ਸਿੱਧੀ ਸਭ ਸਿੱਧੀ ਇਹ ਬੁੱਝਿਆ ਕੱਲ ਨਾਨਕ ਨਾਨਕ ਅਵਤਾਰਾ, ਕੱਲ ਤਾਰ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ, ਸੱਚ ਚੰਦਰਮਾ ਕੂੜ ਅੰਧਿਆਰਾ, ਸੱਚ ਚੰਦਰਮਾ ਦੀ ਤਰ੍ਹਾਂ ਤੇ ਹਨੇਰਾ ਕੂੜ ਦੀ ਤਰ੍ਹਾਂ। ਤੇ ਅੱਗੇ ਕਹਿਣ ਲੱਗੇ ਫਿਰ ਤੁਸੀਂ ਕਿਵੇਂ ਆਏ ਹੋ। ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰ। ਦੇਖੋ ਜੇ ਕਿਤੇ ਸੱਚ ਦੀ ਖੋਜ ਸੱਚ ਨੂੰ ਇਕੱਠਿਆਂ ਨਾ ਕਰਦੇ ਸ਼ਬਦ ਸੀ ਕਿ ਚਾਰ ਚੁਫੇਰੇ ਮੱਸਿਆ ਦੀ ਕੂੜੀ ਕਾਲੀ ਰਾਤ ਏ ਇੱਕ ਦਰਦ ਲੈ ਕੇ ਤੁਰਿਆ ਕਿ ਕਿਤੋਂ ਸੱਚ ਦੇ ਪੁਜਾਰੀ ਮਿਲ ਸਕਦੇ ਨੇ। ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ, ਪਾਪ ਗ੍ਰਾਸੀ ਪ੍ਰਿਥਵੀ ਧੌਲ ਖੜਾ ਤਰ ਹੇਠ ਪੁਕਾਰਾ। ਤੇ ਅੱਗੇ ਸਿੱਧ ਕਹਿਣ ਲੱਗਿਆ ਸਾਂ ਕਿ ਲੈਣਾ ਦੁਨੀਆਂ ਤੋਂ ਬਾਬਾ ਕੋਈ ਦਸਮ ਦੁਆਰ ਦੀ ਗੱਲ ਸੁਣਾ, ਕੋਈ ਕਰਾਮਾਤ ਦੀ ਗੱਲ ਸੁਣਾ। ਸਤਿਗੁਰੂ ਨੂੰ ਫਿਰ ਪੁੱਗਲ ਜਿਹੜੇ ਸ਼ਬਦ ਕਹਿਣ ਲੱਗੇ, ਤੁਸੀਂ ਉਹ ਕਾਇਰ ਤੇ ਬੁੱਝ ਦਿਲ ਸ਼ਬਦ ਇਹ ਵਰਤੇ, ਸਿੱਧ ਸ਼ਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਸਵਾਰਥੀ ਲੋਕ ਆਪਣੀ ਆਤਮਾ ਦਾ ਕਲਿਆਣ ਚਾਹੁੰਦੇ ਹੋ, ਤੇ ਜਿਹੜੇ ਤੁਹਾਡੇ ਭੈਣ ਭਰਾ ਜ਼ੁਲਮ ਦੀ ਚੱਕੀ ਵਿੱਚ ਪਿੱਟਦੇ ਪਏ ਨੇ ਉਹ ਗਿਆਨ ਤੋਂ ਸੱਖਣੇ ਹੋ, ਜਿਹੜੀ ਸਿਰ ਤੇ ਸਵਾਹ ਪਾਈ ਜੇ ਰੱਬ ਦੇ ਘਰ ਵੀ ਪੈਣੀ ਜੇ ਪਿੱਛਾ ਨਾ ਸਾਂਭਿਆ। ਸ਼ਬਦ ਦੇਖੋ ਕੈਸੇ ਚੁਣੇ, ਸਿੱਧ ਸ਼ਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵਿਖੂਣਿਆ ਨਿਤ ਦਿਨ ਅੰਗ ਲਗਾਇਨ ਸਾਰਾ ਬਾਜ ਗੁਰੂ ਦੁਬਾ ਦਿਲ ਸਾਰਾ। ਗੁਰੂ ਤੋਂ ਬਿਨਾਂ ਰਾਜਨੀਤੀ ਵੀ ਨਹੀਂ ਕਰਨੀ ਆਉਂਦੀ। ਤਵੱਜੋ ਦਿਆ ਜਿਹੜੀ ਮੈਂ ਅਰਜ਼ ਅੱਗੇ ਕਰਨੀ ਚਾਹੁੰਦਾ, ਦੇਖੋ ਇਸ ਤੋਂ ਅਗਲੀ ਜਿਹੜੀ ਪੌੜੀ ਹੈ ਨਾ ਉਹਦੇ ਵਿੱਚ ਹਜ਼ੂਰ ਨੇ ਫਿਰ ਵਰਤਾਰਾ ਦੱਸਿਆ ਕੀ। ਉਹਦੇ ਵਿੱਚ ਪਹਿਲਾ ਸ਼ਬਦ ਜਿਹੜਾ ਸਾਹਿਬ ਨੇ ਵਰਤਿਆ, ਕਹਿਣ ਲੱਗੇ ਜੋਗੀ ਔਰ ਥੱਲੇ ਖਾਲ ਤੇ ਇੰਨੀ ਤਰਸ ਜੋਗ, ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ। ਤੇ ਪਹਿਲੀ ਤੁਖ ਜਿਹੜੀ ਕੀਤੀ ਅਰਜ਼ ਉਹ ਸਾਹਿਬ ਨੇ ਬਖਸ਼ਿਸ਼ ਕੀਤੀ, ਇਹ ਨੀ ਕਿਹਾ ਧਰਮੀਆਂ ਦੀ ਗਿਣਤੀ ਬਾਅਦ ਵਿੱਚ ਕੀਤੀ, ਪਹਿਲਾਂ ਕਿਹਾ। ਕਹਿਣ ਲੱਗੇ ਕਿ ਦੇਖੋ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮਰਦਾਰ ਗੁਸਾਈ, ਰਾਜੇ ਪਾਪ ਕਮਾਉਣ ਦੇ। ਕੀ ਲੋੜ ਸੀ ਸ਼ਬਦ ਵਰਤਣ ਦੀ ਰਾਜੇ, ਕੀ ਲੋੜ ਸੀ ਕਹਿਣ ਦੀ ਕਿ ਪਾਪ ਕਮਾਉਂਦੇ ਪਏ ਨੇ। ਬਾਬੇ ਨਾਨਕ ਨੂੰ ਤਾਂ ਸਾਰੀ ਮੱਥੇ ਟੇਕਦੇ ਪਏ ਸੀ, ਰਾਜੇ ਪਾਪ ਕਮਾਉਂਦੇ ਉਲਟੀ ਵਾਰ ਖੇਤ ਕੋ ਖਾਈ, ਕਿ ਰਾਜਨੀਤੀ ਧਰਮ ਦੀ ਰੱਖਿਆ ਲਈਏ ਪਰ ਕੀ ਕਰੀਏ ਕਿ ਜਿਹੜੀ ਵਾਰ ਹੈ ਉਹੀ ਧਰਮ ਨੂੰ ਖਾ ਚੱਲੇ। ਧਰਮ ਹੈ ਹੀ ਨਹੀਂ। ਰਾਜੇ ਪਾਪ ਕਮਾਉਂਦੇ ਉਲਟੀ ਵਾਰ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ, ਲੋਕੀ ਅਗਿਆਨੀ ਹੋ ਗਏ ਨੇ, ਕਮਲੇ ਚੁੱਪ ਕਰਕੇ ਸਭ ਕੁਝ ਜਰੀ ਜਾਂਦੇ ਨੇ, ਨਾ ਕੋਈ ਜ਼ਰੂਰਤ ਹੀ ਨਹੀਂ ਬੋਲਣ ਦੀ। ਇੱਕ ਅਰਜ਼ ਕਰਾਂ, ਡਾਕਟਰ ਗੋਕਲ ਚੰਦ ਨਾਰਗ ਨੇ ਇੱਕ ਸ਼ਬਦ ਕਿਹਾ ਸੀ, ਉਹ ਕਹਿੰਦਾ ਲੋਗੋ ਕਿ ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਨੇ ਚੁੱਕੀ ਅਸਲ ਵਿੱਚ ਉਹਦਾ ਫੌਲਾਦ ਗੁਰੂ ਨਾਨਕ ਸਾਹਿਬ ਰੱਖ ਕੇ ਗਏ ਸਨ। ਸ਼ਬਦ ਸਨ, ਜਿਹੜੇ ਫੁੱਲ ਗੁਰੂ ਕਲਗੀ ਧਰ ਦੇ ਵੇਲੇ ਟਹਿਕੇ ਮਹਿਕੇ, ਉਹਨਾਂ ਦਾ ਬੀਜ ਗੁਰੂ ਨਾਨਕ ਸਾਹਿਬ ਪਾ ਕੇ ਗਏ ਸਨ। ਹਜ਼ੂਰ ਨੇ ਸ਼ਬਦ ਵਰਤੇ ਰਾਜੇ ਪਾਪ ਕਮਾਮ ਦੇ ਉਲਟੀ ਵਾਰ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਨਾੜੇ ਜਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਵਿਧ ਭਾਈ, ਕਾਜੀ ਹੋਏ ਰਿਸ਼ਵਤੀ ਵੱਟੀ ਲੈ ਕੇ ਹੱਕ ਗਵਾਈ, ਉਹ ਇਸਤਰੀ ਪੁਰਖ ਹੈ ਦਾਮ ਖੇਤ ਭਾਵੇਂ ਆਓ ਕਥਾਓ ਜਾਈ, ਜੋਗੀ ਓ ਵਰਤਿਆ ਪਾਪ ਸਭ ਜਗਮਾ। ਹਨੇਰੇ ਹੀ ਹਨੇਰੇ, ਨਾ ਰਾਜ ਵਿੱਚ ਕਿਤੇ ਸੰਤੋਖ, ਨਾ ਧਰਮ ਵਿੱਚ ਕਿਤੇ ਅਸਲੀਅਤ। ਗੁਰੂ ਨਾਨਕ ਸਾਹਿਬ ਦੇ ਸ਼ਬਦ ਆਪਾਂ ਕਹਾਂਗੇ, ਗੁਰਮੁਖੋ ਥੋੜੀ ਜਿਹੀ ਅੱਜ ਇਕਾਗਰਤਾ ਬਖਸ਼ਿਆ ਜੀ, ਜਿਹੜੀ ਅੱਜ ਖੁੱਲ ਕੇ ਆਪ ਨਾਲ ਸਾਂਝ ਪਾਣੀ ਚਾਹੁੰਦਾ। ਕਈ ਦਿਨਾਂ ਦੇ ਕਈਆਂ ਸਵਾਲ ਕੀਤੇ ਸਨ, ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੇ ਆਪਾਂ ਕਹਾਂਗੇ, ਭਾਈ ਗੁਰਦਾਸ ਨੇ ਕਿਹਾ, ਤੇ ਜਦੋਂ ਜੀ ਆਸਾ ਕੀ ਵਾਰ ਪੜ੍ਹਨੇ ਆ, ਬਾਬਾ ਜੀ ਨੇ ਤੇ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਕਿਤੇ ਇਹਨਾਂ ਸ਼ਬਦਾਂ ਨੂੰ ਸਿੱਖ ਹਰ ਰੋਜ਼ ਜਦੋਂ ਸੁਣਦਾ ਕਿ ਗਊ ਬ੍ਰਾਹਮਣ ਕਹੁ ਕਰ ਲਾਵੋ ਗੋਬਰ ਤਰਨ ਨਾ ਜਾਈ, ਇਹਦੀ ਕਥਾ ਵੈਸੇ ਕਰ ਦਿੱਤੀ ਅੱਗੇ ਇੱਕ ਵਾਰੀ, ਕਹਿੰਦੇ ਨੇ ਗਾਂ ਦੇ ਗੋਬਰ ਨਾਲ ਤੇ ਚੌਂਕੇ ਸੁੱਚੇ ਕਰਨੇ, ਉਹ ਜਿਹੜੀ ਪੂਜਾ ਵਾਲੀ ਚੀਜ਼ ਉਹਦੇ ਤੇ ਟੈਸਟ ਲੱਗਦੇ ਪਏ ਨੇ, ਤੇਰੀ ਕਾਦੀ ਆਜ਼ਾਦੀ। ਗਊ ਬ੍ਰਾਹਮਣ ਕੋਕਰ ਲਾਵੋ ਗੋਬਰ ਤਰਨ ਜਾਈ, ਧੋਤੀ ਟੀਕਾ ਪੈ ਜਪ ਮਾਲੀ ਧਾਨ ਮਲੇਸ਼ਾ ਖਾਈ, ਅੰਤਰ ਪੂਜਾ ਪੜੈ ਕਤੇਬਾ ਸੰਯਮ ਤੁਰਕਾ ਭਾਈ, ਛੋਟੀ ਲੇ ਪਖੰਡਾ ਨਾਮ ਲੈ ਜਾਏ ਤਰਨ ਦਾ, ਮਾਨਸ ਖਾਣੇ ਕਰੈ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਪਿਆਵੈ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੈ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਮੱਥਾ ਟਿੱਕਾ ਤੇਰ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪ੍ਰਾਣ, ਅਭਾਖਿਆ ਕਾ ਕੁੱਟਾ ਬੱਕਰਾ ਖਾਣਾ, ਚੌਂਕਾ ਉੱਪਰ ਕਿਸੇ ਨਾ ਜਾਣਾ, ਦੇਖੈ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜ ਯਾਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ, ਤਨ ਫਿੱਟੇ ਫੇੜ ਕਰੇੜ। ਕਹਿਣ ਲੱਗੇ ਕੋਈ ਤੁਹਾਡੇ ਕੋਲ ਅਸਲੀਅਤ ਨੀ, ਨਾ ਰਾਜਿਓ ਨਾ ਧਰਮੀਓ, ਮਨ ਜੂਠੇ ਚੁਲੀ ਪਰਹੇਜ। ਜੇ ਗੁਰੂ ਸਾਹਿਬ ਆਗੂ ਨੂੰ ਨਾ ਸਿੱਖਿਆ ਦਿੰਦੇ ਤੇ ਕਦੀ ਇਹ ਬਚਨ ਸੀ ਪੜ੍ਹਨਾ ਸੀ ਕਿ ਕੱਲ ਕਾਤੀ ਰਾਜੇ ਕਸਾਈ ਧਰਮ ਭੰਗ ਕਰ ਉੱਡ ਰਿਹਾ। ਕਦੀ ਬਾਬੇ ਦੇ ਸ਼ਬਦ ਗੂੰਜਦੇ ਨੇ ਸਾਡੇ ਕੰਨਾਂ ਵਿੱਚ ਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਰਾਜੇ ਸ਼ੀ ਮੁਕੱਦਮ ਕੁੱਤੇ, ਜੇ ਰਾਜਨੀਤੀ ਨਾਲ ਬਾਬੇ ਦਾ ਲਗਾਓ ਹੀ ਕੋਈ ਨਹੀਂ, ਹਾਂ ਅਸਾਂ ਜ਼ਰੂਰ ਬਣਾ ਦਿੱਤਾ ਤੇ ਕੀ ਲੋੜ ਸੀ ਸ਼ੀ ਤੇ ਮੁਕੱਦਮਾ ਨੂੰ ਕੁੱਤੇ ਕਹਿਣ ਦੀ। ਬਾਬਾ ਚੁੱਪ ਕਰਕੇ ਬਾਬਰ ਨਾਲ ਹੀ ਸਮਝੌਤਾ ਕਰਦਾ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਅਸੀਂ ਕਹਿੰਦੇ ਹਾਂ ਬਾਬਰ ਨੂੰ ਨਾ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਹੈ, ਉਹ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਲਿਖਿਆ ਮਿਲਦਾ ਵੀ ਸੱਤ ਚਾਰ ਸ਼ਬਦ ਨੇ, ਕੋਈ ਦੱਸੇ ਵੀ ਉਹਨਾਂ ਚਾਰ ਸ਼ਬਦਾਂ ਵਿੱਚ ਬਾਬਰਦਿਆਂ ਵਿੱਚ ਜਿਹਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਹੋਵੇ ਕਿ ਚਾਰ ਪੁਸ਼ਤਾਂ ਦਾ ਰਾਜ ਲੈ, ਸੱਤ ਪੁਸ਼ਤਾਂ ਦਾ ਵਾਹਿਗੁਰੂ ਰਾਜ ਲੈ, ਕੋਈ ਤੁੱਕ ਨਹੀਂ। ਜਿਸ ਨੂੰ ਬਾਬਾ ਕਹਿੰਦਾ ਜੰਮ ਕਰ ਮੁਗਲ ਚੜਾਇਆ, ਜਿਹਨੂੰ ਕਹਿੰਦਾ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਜਿਹਨੂੰ ਕਹਿੰਦਾ ਕਿ ਸ਼ਰਮ ਧਰਮ ਦੇ ਸੱਪ ਖਲੋਏ, ਕਿ ਬਾਬਾ ਉਸ ਕੂੜ ਦੇ ਪ੍ਰਧਾਨ ਨੂੰ ਕਿ ਉਸ ਜੰਮ ਨੂੰ ਜਿਨ੍ਹਾਂ ਦੀ ਫੌਜ ਨੂੰ ਕਹਿੰਦਾ ਕੁੱਤਿਆਂ ਦੀ ਤਰ੍ਹਾਂ ਹਲਕੇ ਨੇ, ਇਹਦਾ ਮਤਲਬ ਇੱਕ ਪਾਸੇ ਜੰਮ ਕਰ ਮੁਗਲ ਚੜਾਇਆ ਤੇ ਦੂਜੇ ਪਾਸੇ ਕਹਿ ਦਿੱਤਾ ਲਓ ਜੀ ਕਿ ਦੇਖੋ ਬਾਬਾ ਸੱਤ ਪੁਸ਼ਤਾਂ ਦਾ ਰਾਜ ਦੇ ਗਿਆ, ਇਹਦੇ ਨਾਲ ਵਡਿਆਈ ਨਹੀਂ ਜੇ ਗੁਰਮੁਖੋ, ਇਹਦੇ ਨਾਲ ਹਿੰਦੁਸਤਾਨ ਦੀ ਗੁਲਾਮੀ ਦੇ ਸੰਗਲ ਫਿਰ ਬਾਬੇ ਨੇ ਇਕੱਠੇ ਕੀਤੇ ਸਨ। ਸਿੱਧੀ ਧਿਆਨ ਦਿਆ ਜੀ, ਇੱਕ ਗ੍ਰੰਥਕਾਰ ਨੇ ਗਿਆਨੀ ਗਿਆਨ ਸਿੰਘ ਹੋਰਾਂ ਨੇ ਲਿਖੇ, ਦੇਖੋ ਪਤਾ ਨਹੀਂ ਸੀ ਕਿਵੇਂ ਇਹਨਾਂ ਸਾਡੇ ਵਿੱਚ ਕਿੰਨਾ ਕੁ ਮਲਗੋਭਾ ਹੋਇਆ। ਉਹ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਵੇਲੇ ਨਾ ਜਦੋਂ ਸ਼ਹਾਦਤ ਹੋਈ ਹਵੇਲੀ ਉੱਤੇ ਟਹਿਲਦੇ ਪਏ ਸਨ, ਕੇਸ ਹਰੇ ਪੈ ਕਰਦੇ ਸਨ। ਜੇ ਹਕੂਮਤ ਨੇ ਪੁੱਛਿਆ ਜੀ ਕਾਹਦੇ ਲਈ, ਕਹਿਣ ਲੱਗੇ ਪੱਛਮ ਤੋਂ ਮੇਰਾ ਟੋਪੀ ਵਾਲਾ ਸਿੱਖ ਹੁੰਦਾ ਪਿਆ ਜਿਹੜਾ ਤੁਰਕਾਂ ਦੀਆਂ ਜੜਾਂ ਪੱਟੇਗਾ। ਗੋਰੇ ਨੇ ਗੱਲ ਪਾ ਦਿੱਤੀ ਵੀ ਇਹ ਸਿੱਖਾਂ ਵਿੱਚ ਕਦੀ ਗੱਲ ਆਵੀ ਨਾ ਕਿ ਰਾਜ ਅੰਗਰੇਜ਼ਾਂ ਦਾ ਐਵੇਂ ਆਇਆ, ਇਹਨਾਂ ਦੇ ਅੰਦਰ ਬਹਿ ਜਾਏ ਕਿ ਰਾਜ ਅੰਗਰੇਜ਼ਾਂ ਦਾ ਗੁਰੂ ਦੇ ਹੁਕਮ ਨਾਲ ਆ। ਉਹਦੇ ਵਿੱਚ ਲਿਖਿਆ ਕਿ ਟੋਪੀ ਵਾਲਾ ਸਿੱਖ ਆਵੇਗਾ, ਆ ਕੇ ਇਹਨਾਂ ਨੂੰ ਤੁਰਕੇਗਾ, ਆ ਕੇ ਤੁਰਕਾਂ ਦੀ ਜੜ ਪੱਟੇਗਾ। ਤੇ ਮੈਂ ਕਹਿੰਦਾ ਗੁਰੂ ਸਾਹਿਬ ਨੇ ਕਿਹਾ ਸਿੱਖ ਹੋਏ ਸਿਰ ਟੋਪੀ ਧਰੇ ਸਾਤ ਜਨਮ ਕੁਸ਼ਤੀ ਹੋਏ ਮਰੇ, ਉਹਨੇ ਇੰਤਜ਼ਾਰ ਕਰਨੀ ਸੀ। ਗੁਰਮੁਖੋ ਦੇਖੋ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਰਾਜ ਦੀ ਅਧੋ ਗਤੀ ਦੀ ਗੱਲ ਕੀਤੀ, ਬਾਣੀ ਵਿੱਚ ਬੜੇ ਸਪਸ਼ਟ ਸ਼ਬਦ ਮਿਲਦੇ ਨੇ, ਤੇ ਫਿਰ ਇੱਕ ਕਿਰਪਾ ਕੀਤੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਪੜ੍ਹਦੇ ਹਾਂ ਉਹਦੀਆਂ ਅਖੀਰਲੀਆਂ ਤੁਕਾਂ ਕਦੀ ਪੜ੍ਹਿਆ ਜੀ। ਹਜ਼ੂਰ ਕਹਿੰਦੇ ਨੇ ਹੇ ਮੇਰੇ ਪਾਤਸ਼ਾਹ ਤੂੰ ਰਾਜ ਗੱਦੀ ਦੇ, ਤੂੰ ਕਿਰਪਾ ਕਰੇ ਮੇਰੇ ਕੋਲ ਫੌਜਾਂ ਹੋਣ, ਤਖ਼ਤ ਉੱਤੇ ਮੈਂ ਆਪਣੇ ਪੈਰ ਰੱਖ ਕੇ ਬੈਠਾਂ, ਤੇ ਜੇ ਮੇਰੇ ਦਾਤਿਆ ਤੇਰੀ ਯਾਦ ਭੁੱਲ ਜਾਂਦੀ ਮੈਂ ਇਸ ਰਾਜ ਨੂੰ ਪ੍ਰਵਾਨ ਨਹੀਂ ਕਰਨਾ। ਇਹਦਾ ਮਤਲਬ ਪ੍ਰਵਾਨ ਹੈ ਫਿਰ ਜੇ ਯਾਦ ਅੰਦਰ ਹੈ। ਅਸੀਂ ਇੱਕ ਬਚਨ ਪੜ੍ਹਦੇ ਹਾਂ ਕਿ ਸੁਲਤਾਨ ਹੋਵਾਂ ਮੇਲ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ, ਨਾ ਕਿਤੇ ਤੂੰ ਨਾ ਭੁੱਲ ਜਾ ਤਖ਼ਤ ਪ੍ਰਵਾਨ ਹੈ। ਗੁਰਮੁਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈਏ, ਪਹਿਲੇ ਤਖ਼ਤ ਦੀ ਆਪ ਨਾਲ ਸਾਂਝ ਪਾਣੀ, ਸ਼੍ਰੀ ਅਕਾਲ ਤਖ਼ਤ ਸਾਹਿਬ ਇਹ ਕਿਵੇਂ ਹੋਂਦ ਵਿੱਚ ਆਇਆ। ਤਵਾਰੀਖ ਨੂੰ ਪੜ੍ਹਨੇ ਹਾਂ ਤੇ ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਕਰਾਈ ਤੇ ਇੱਥੋਂ ਮਿੱਟੀ ਪੱਟ ਕੇ ਜਿੱਥੇ ਕੋਠਾ ਸਾਹਿਬ ਹੈ, ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਇੱਥੇ ਮਿੱਟੀ ਇਕੱਠੀ ਕਰਕੇ ਹਜ਼ੂਰ ਨੇ ਇੱਕ ਚਬੂਤਰਾ ਬਣਾਇਆ ਸੀ, ਉੱਚੀ ਥਾਂ ਬਣਾਈ ਸੀ। ਧੰਨ ਗੁਰੂ ਰਾਮਦਾਸ ਵੀ ਉੱਥੇ ਬੈਠਦੇ ਰਹੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੇਲੇ ਇੱਕ ਕਿਰਪਾਲਤਾ ਕੀਤੀ ਕਿ ਉਸ ਉੱਚੀ ਥਾਂ ਤੇ ਇੱਕ ਕੱਚੀ ਕੋਠੜੀ ਬਣਾ ਦਿੱਤੀ ਤੇ ਸਿੱਖਾਂ ਨੇ ਭਾਵਨਾ ਨਾਲ ਉਸ ਕੋਠੜੀ ਦੀ ਸ਼ਬਦ ਵਰਤੇ ਸਨ ਕੋਠਾ ਸਾਹਿਬ। ਪਿਛਲੇ ਦਿਨ ਵੀ ਅਰਜ਼ ਕੀਤੀ ਸੀ। ਧੰਨ ਗੁਰੂ ਅਰਜੁਨ ਦੇਵ ਸੇਵਾ ਕਰਾਉਂਦਿਆਂ ਅਕਸਰ ਉਸ ਕੋਠੀ ਵਿੱਚ ਦੁਪਹਿਰੇ ਵਿਸ਼ਰਾਮ ਕਰਨਾ, ਕਈ ਵਾਰੀ ਰਾਤ ਵੀ ਉਸ ਕੋਠੀ ਵਿੱਚ ਕੋਠੜੀ ਵਿੱਚ ਉਸ ਕੋਠਾ ਸਾਹਿਬ ਵਿੱਚ ਆਪਣਾ ਆਸਨ ਲਾਣਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਸ਼ਹਾਦਤ ਹੋਈ ਹੈ ਤੇ ਸਾਡੇ ਲੋਕ ਆਮ ਤੌਰ ਤੇ ਇੱਕੋ ਸਮਾਗਮ ਦੀ ਗੱਲ ਕਰਦੇ ਨੇ, ਉਸ ਅਕਾਲ ਤਖ਼ਤ ਵਾਲੀ ਥਾਂ ਤੇ ਵੱਖ ਵੱਖ ਸਮੇਂ ਚਾਰ ਸਮਾਗਮ ਹੋਏ ਤੇ ਗੁਰੂ ਅਰਜੁਨ ਸਾਹਿਬ ਦੇ ਵੇਲੇ ਹੋਏ ਤੇ ਤਿੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਹੋਏ ਜਦੋਂ ਇਹ ਤਖ਼ਤ ਕਾਇਮ ਹੋਏ। ਪਹਿਲੀ ਗੱਲ, ਗੁਰੂ ਅਰਜੁਨ ਦੇਵ ਜੀ ਚੱਲੇ ਨੇ ਤੇ ਉਸ ਵੇਲੇ ਗੁਰਤਾ ਗੱਦੀ ਦੀ ਰਸਮ ਵੀ ਇੱਥੇ ਕੀਤੀ ਗਈ। ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅਰਜੁਨ ਦੇਵ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਗੁਰਿਆਈ ਦਾ ਤਿਲਕ ਦਿੱਤਾ ਗਿਆ ਬਾਬਾ ਬੁੱਢਾ ਸਾਹਿਬ ਜੀ ਵੱਲੋਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਤਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸੇ ਕੋਠਾ ਸਾਹਿਬ ਦੇ ਅਸਥਾਨ ਤੇ, ਸਿੱਖ ਤਵਾਰੀ ਕਹਿੰਦੀ ਹੈ ਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਨਿਮਿਤ ਜਾਂ ਉਹਨਾਂ ਲਈ ਪਾਠ ਦਾ ਭੋਗ ਬਾਬਾ ਬੁੱਢਾ ਸਾਹਿਬ ਨੇ ਪਾਇਆ ਤੇ ਦਸਤਾਰ ਬੰਦੀ ਵੀ ਉੱਥੇ ਕੀਤੀ ਗਈ ਸੀ। ਦੂਸਰਾ ਸਮਾਗਮ। ਤੀਸਰਾ, ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ, ਇੱਕ ਧੋਲੇ ਮੀਰਨ ਕੀ ਮੀਰੀ, ਦੂਸਰ ਲੇ ਪੀਰਨ ਕੀ ਪੀਰੀ, ਮੀਰੀ ਪੀਰੀ ਦੋਨੋਂ ਧਰੈ ਬਚੈ ਸ਼ਰਨ। ਕਹਿਣ ਲੱਗੇ, ਜਿਹੜਾ ਸ਼ਰਨ ਵਿੱਚ ਆਵੇਗਾ ਮੀਰੀ ਪੀਰੀ ਦੇ, ਉਹਦਾ ਬਚਾਏ, ਨਹੀਂ ਤੇ ਹੋਰ ਕਿਸੇ ਦਾ ਬਚਾ ਹੈ। ਪਹਿਲਾਂ ਉੱਥੇ ਗੁਰਗੱਦੀ ਦੀ ਰਸਮ ਕੀਤੀ ਗਈ, ਪਰਤ ਕੇ ਦਸਤਾਰ ਬੰਦੀ ਕੀਤੀ ਗਈ ਤੇ ਤੀਸਰਾ, ਹਜ਼ੂਰ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਪਰਨ ਕੀਤਾ ਸੀ ਕਿ ਹੁਣ ਤੇਗ ਤੇ ਖੱਤ ਪਾਉਣਾ ਅਤ ਜ਼ਰੂਰੀ। ਇੱਕ ਅਰਜ਼ ਕਰਾਂ, ਅਸੀਂ ਕਈ ਵਾਰੀ ਇਹ ਕਹਿੰਦੇ ਹਾਂ ਕਿ ਉਸ ਅਕਾਲ ਦਾ ਤਖ਼ਤ ਹੈ ਜਿਹੜੀ ਅਰਜ਼ ਕਰਨੀ, ਅਸੀਂ ਇਹ ਨਾ ਕਹੀਏ ਵੀ ਉਹ ਅਕਾਲ ਦਾ ਤਖ਼ਤ ਜਿਹੜਾ ਉਹ ਮੀਰੀ ਤੇ ਪੀਰੀ ਦੇ ਅਧੀਨ ਹੈ, ਧਿਆਨ ਦਿਆ ਜੇ, ਜਾਂ ਗੁਰੂ ਮੀਰੀ ਪੀਰੀ ਦੇ ਅਧੀਨ ਹੈ। ਗੁਰੂ ਕਦੀ ਮੀਰੀ ਤੇ ਪੀਰੀ ਦੇ ਅਧੀਨ ਨਹੀਂ, ਗੁਰੂ ਤੇ ਰੱਬ ਮੀਰੀ ਤੇ ਪੀਰੀ ਦੇ ਮਾਲਕ ਨੇ। ਦੇਖੋ, ਅਸੀਂ ਸ਼ਬਦ ਮਾਲਕ ਵਰਤੀਏ, ਸਤਿਗੁਰੂ ਲਈ ਸ਼ਬਦ ਮੀਰੀ ਔਰ ਪੀਰੀ ਦੇ ਮਾਲਕ ਨੇ ਤੇ ਕੀ ਕਾਰਨ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਿੱਦਣ ਉਸ ਚਬੂਤਰੇ ਨੂੰ ਉੱਚਾ ਕੀਤਾ, ਮੇਰੇ ਸਤਿਗੁਰੂ ਨੇ ਮੇਲ ਕਰਕੇ ਤਖ਼ਤ ਬਣਾਇਆ ਤੇ ਉਸ ਤਖ਼ਤ ਨੂੰ ਦਿੱਲੀ ਦੇ ਤਖ਼ਤ ਤੋਂ ਉੱਚਾ ਬਣਾਇਆ ਤੇ ਕਿਸੇ ਕਾਰੀਗਰ ਨੂੰ ਹੱਥ ਨਹੀਂ ਲਾਉਣ ਦਿੱਤਾ। ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਹੈ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਜੋ ਅੱਜ ਵੀ ਆਪ ਤਖ਼ਤ ਦੇ ਦਰਸ਼ਨ ਕਰਦੇ ਹੋ, ਕਿਸੇ ਕਾਰੀਗਰ ਨਹੀਂ, ਕਿਸੇ ਰਾਜ ਮਿਸਤਰੀ ਨਹੀਂ, ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਤੀਸਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਅਕਾਲ ਤਖ਼ਤ ਦੇ ਇਸ ਨੀਂਹ ਨੂੰ ਰੱਖਿਆ ਤੇ ਤਖ਼ਤ ਨੂੰ ਬਣਾਇਆ ਤੇ ਤਾਂ ਹੀ ਗੁਰਬਿਲਾਸ ਵਿੱਚ ਲਿਖਿਆ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ। ਧੰਨ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਹੋਰਾਂ ਨੇ ਇਸ ਤਖ਼ਤ ਨੂੰ ਬਣਾਇਆ। ਜਦੋਂ ਇਹ ਤਖ਼ਤ ਬਣਿਆ, ਹੁਣ ਉਸ ਵੇਲੇ ਉਸ ਤੋਂ ਬਾਅਦ ਜਿਹੜੀ ਚੌਥੀ ਰਸਮ ਅਦਾ ਕੀਤੀ ਹੈ ਉਹ ਵੀ ਮੀਰੀ ਤੇ ਪੀਰੀ ਦੀ। ਇਹੀ ਕਾਰਨ ਕਿ ਜਦੋਂ ਅਸੀਂ ਪੁਰਬ ਮਨਾਉਂਦੇ ਹਾਂ, ਪਹਿਲਾਂ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਮਨਾਉਂਦੇ ਹਾਂ, ਉਸ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਿਆਈ ਮਨਾਈ ਜਾਂਦੀ ਹੈ, ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਗੁਰਿਆਈ ਤੋਂ ਕੁਝ ਸਮਾਂ ਬਾਅਦ ਜਦੋਂ ਅਕਾਲ ਤਖ਼ਤ ਦੀ ਸਿਰਜਣਾ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਮੀਰੀ ਤੇ ਪੀਰੀ ਦਿਵਸ ਵੀ ਮਨਾਇਆ ਜਾਂਦਾ। ਹੁਣ ਦੋ ਕਿਰਪਾਨਾਂ ਪਾਣੀਆਂ ਨੇ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ, ਤੇ ਆਮ ਤੌਰ ਤੇ ਅਸੀਂ ਕਹਾਂਗੇ ਵੀ ਮੀਰੀ ਦਾ ਸੰਬੰਧ ਤਾਂ ਤਲਵਾਰ ਨਾਲ ਕਿਰਪਾਨ ਨਾਲ ਹੈ, ਪਰ ਪੀਰੀ ਦਾ ਸੰਬੰਧ ਕਿਰਪਾਨ ਨਾਲ ਕਿਉਂ? ਪੀਰੀ ਦੀ ਤਲਵਾਰ ਕਿਉਂ ਪਾਈ ਗਈ, ਪੀਰੀ ਦੀ ਕਿਰਪਾਨ ਕਿਉਂ ਪਾਈ ਗਈ? ਤੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਓ, ਇਹ ਇਕੱਲਾ ਅਕਾਲ ਤਖ਼ਤ ਸਿਆਸਤ ਦਾ ਅਖਾੜਾ ਨਹੀਂ। ਗੁਰਮੁਖੋ, ਜੇ ਇਕੱਲਾ ਅਕਾਲ ਤਖ਼ਤ ਸਾਹਿਬ ਸਿਆਸੀ ਹੁੰਦਾ, ਭਾਵੇਂ ਅਸੀਂ ਸ਼ਬਦ ਵਰਤ ਜਾਂਦੇ ਹਾਂ, ਤੇ ਫਿਰ ਕੇਵਲ ਮੀਰੀ ਦੀ ਕਿਰਪਾਨ ਪਾਈ ਜਾਂਦੀ, ਉੱਥੇ ਪੀਰੀ ਦੀ ਕਿਰਪਾਨ ਤਾਂ ਪਾਈ ਗਈ ਕਿ ਇੱਥੋਂ ਉੱਠਦੀ ਹੋਈ ਤਲਵਾਰ ਦੇ ਵਿੱਚ ਧਰਮ ਵੀ ਹੋਵੇਗਾ, ਕੇਵਲ ਜ਼ੁਲਮ ਨਹੀਂ। ਜ਼ੁਲਮ ਵਾਲੀਆਂ ਤਲਵਾਰਾਂ ਮੀਰੀ ਦੀਆਂ ਤਲਵਾਰਾਂ ਤੇ ਬਣਿਆ ਕੋਲ ਨੇ, ਪਰ ਪੀਰੀ ਦੀ ਤਲਵਾਰ ਤੇ ਤਲਵਾਰ ਸ਼ਬਦ ਪੀਰੀ ਲਈ ਕਿਉਂ ਵਰਤੇ? ਡਾਕਟਰ ਤਾਰਨ ਸਿੰਘ ਹੋਰਾਂ ਨੇ ਇਹਦੇ ਅਰਥ ਬੜੇ ਸੋਹਣੇ ਕੀਤੇ ਨੇ। ਕਹਿੰਦੇ ਨੇ ਇਹ ਮੀਰੀ ਤੇ ਪੀਰੀ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਖੰਡੇ ਦਾ ਰੂਪ ਧਾਰਨ ਕਰ ਗਿਆ ਸੀ। ਖੰਡੇ ਦੇ ਦੋ ਪਾਸੇ ਹੁੰਦੇ ਨੇ ਤਿੱਖੇ, ਤੇ ਮੀਰੀ ਤੇ ਪੀਰੀ ਦੋ ਕਿਰਪਾਨਾਂ ਨੇ। ਕਹਿਣ ਲੱਗੇ ਖੰਡਾ ਬਣਾ ਦਿੱਤਾ, ਇੱਕ ਧਾਰ ਪੀਰੀ ਦੀ ਬਣ ਗਈ ਤੇ ਇੱਕ ਮੀਰੀ ਦੀ ਬਣ ਗਈ, ਤੇ ਸਿੱਖ ਨੇ ਉਸ ਖੰਡੇ ਦਾ ਉੱਪਰ ਵਾਲਾ ਜਿਹੜਾ ਹਿੱਸਾ ਸੀ ਉਹ ਕੇਵਲ ਦੋਨਾਂ ਨੂੰ ਜੋੜਦਾ ਸੀ ਤੇ ਦੋਨਾਂ ਨੂੰ ਆਪਣੇ ਹੱਥ ਵਿੱਚ ਪਕੜ ਕੇ ਰੱਖਿਆ। ਨਾ ਮੀਰੀ ਛੱਡੀ, ਨਾ ਪੀਰੀ ਨੂੰ ਤਿਆ ਕੇ, ਹੁਣ ਪੀਰੀ ਦੀ ਤਲਵਾਰ ਕਿਉਂ? ਡਾਕਟਰ ਤਾਰਨ ਸਿੰਘ ਕਹਿੰਦੇ ਨੇ ਕਿ ਕਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਇਹਦੇ ਵਿੱਚ ਪੀਰੀ ਕਮਾਣ ਵਾਲੇ, ਪੀਰੀ ਦਾ ਅਰਥ ਕਬਰਾਂ ਪੂਜਣ ਵਾਲੇ ਪੀਰ ਨਹੀਂ, ਇੱਥੇ ਪੀਰੀ ਦਾ ਅਰਥ ਕਰਾਂਗੇ ਰੂਹਾਨੀਅਤ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਸ਼ਬਦ ਦਾ ਰੱਬ ਦੀ ਸਿਫਤ ਦੇ, ਤੇ ਪੀਰੀ ਨੂੰ ਕਮਾਉਣ ਵਾਲੇ, ਰੂਹਾਨੀਅਤ ਨੂੰ ਕਮਾਉਣ ਵਾਲੇ ਉਹਨਾਂ ਨੇ ਜਿਹੜੇ ਬਚਨ ਦਰਜ ਕੀਤੇ ਨੇ ਗੁਰਮਖੋ, ਉਹਨਾਂ ਨੇ ਵੀ ਅਕਸਰ ਭਗਤੀ ਲਈ ਜਿਹੜੇ ਚਿੰਨ੍ਹ ਦੀ ਵਰਤੋਂ ਕੀਤੀ, ਉਹਨਾਂ ਨੇ ਮਾਲਾ ਦੀ ਵਰਤੋਂ ਨਹੀਂ ਜੇ ਕੀਤੀ। ਦੇਖੋ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਠੀਕ ਹੈ ਭੁੱਖੇ ਭਗਤ ਨਾ ਕੀ ਜਾਈਏ ਮਾਲਾ ਆਪਣੀ ਲੀਜੈ, ਜਾਂ ਅਸੀਂ ਕਹਿ ਦਿੰਦੇ ਹਾਂ ਕਬੀਰ ਮੇਰੀ ਸਿਮਰਨੀ ਪਰ ਉਹ ਰਸਨਾ ਉੱਪਰ ਰਾਮ। ਪੀਰੀ ਦੀ ਤਲਵਾਰ ਇੱਕ ਭਗਤੀ ਦਾ ਚਿੰਨ੍ਹ ਹੈ। ਬਾਬਾ ਫਰੀਦ ਸਾਹਿਬ ਪੰਜ ਵਕਤ ਦੇ ਨਮਾਜ਼ੀ ਨੇ, ਉਜੂ ਸਾਜਦੇ ਨੇ, ਮਸੀਤ ਜਾਣ ਦੇ ਹਾਮੀ ਨੇ, ਪਰ ਗੁਰਮੁਖੋ ਜਦੋਂ ਕਿਤੇ ਉਹ ਰੂਹਾਨੀਅਤ ਦੀ ਪੀਰੀ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਸਾਡਾ ਮਾਰਗ ਪੀਰੀ ਦਾ ਇਹ ਨਹੀਂ ਕਿ ਕੇਵਲ ਮਾਲਾ ਮੈਂ ਜਪੀ ਜਾਣਾ, ਮੈਂ ਇਹਦੇ ਵਿਰੁੱਧ ਵਿੱਚ ਨਹੀਂ ਕਿ ਸਿਮਰਨ ਨਹੀਂ ਕਰਨਾ ਚਾਹੀਦਾ। ਦੇਖੋ ਕੇਵਲ ਜੇ ਕਹੀਏ ਵੀ ਸਿਮਰਨ ਜਿਹੜਾ ਉਹਦਾ ਮਾਲਾ ਨਾਲ ਸੰਬੰਧੀ, ਸੱਚ ਜਾਣੋ ਸਿਮਰਨ ਦਾ ਸੰਬੰਧ ਹੀ ਕਿਰਪਾਨ ਦੇ ਨਾਲ। ਬਾਣੀ ਵਿੱਚੋਂ ਕੁਝ ਪ੍ਰਮਾਣ ਮੈਂ ਅਰਜ਼ ਕਰਨੇ ਨੇ। ਸਭ ਤੋਂ ਪਹਿਲਾਂ ਬਾਬਾ ਫਰੀਦ ਪੁਰਾਤਨ ਭਗਤ ਨੇ, ਜਿਨ੍ਹਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਉਹ ਕਹਿੰਦੇ ਨੇ ਮੈਂ ਕਰਨਾ ਰੱਬ ਦਾ ਸਿਮਰਨ ਆ, ਤੇ ਕਹਿਣ ਲੱਗੇ ਜਿਸ ਮਾਰਗ ਤੇ ਮੈਂ ਚੱਲਣਾ ਪਿਆ ਇਹ ਮਾਰਗ ਕੇਵਲ ਤਾਂ ਕੇਵਲ ਚੋਲੇ ਪਾ ਕੇ ਜਾਂ ਬਾਦਮੁਖੀ ਪੂਜਾ ਦਾ ਮਾਰਗ ਨਹੀਂ। ਕਹਿਣ ਲੱਗੇ ਵਾਟ ਹਮਾਰੀ ਖਰੀ ਉਡੀਣੀ, ਹੁਣ ਅਗਲੀ ਜਿਹੜੀ ਤੋਕ ਹੈ ਵਾਟ ਉਹਨਾਂ ਦੀ ਬੰਦਗੀ ਦੀ, ਵਾਟ ਉਹਨਾਂ ਦੀ ਸਿਮਰਨ ਦੀ ਏ। ਕਹਿਣ ਲੱਗੇ ਖੰਨਿਓ ਤਿੱਖੀ ਇਹਵੇ ਪੀਰੀ ਦੀ ਕਿਰਪਾਨ, ਪੀਰੀ ਦਾ ਚਿੰਨ੍ਹ, ਕਿਰਪਾਨ ਹੀ ਪੀਰੀ ਦਾ ਚਿੰਨ੍ਹ ਹੈ, ਕਿਉਂਕਿ ਰੂਹਾਨੀਅਤ ਨੂੰ ਕਮਾਉਣਾ ਇਸ ਤਰ੍ਹਾਂ ਜਿਵੇਂ ਤਲਵਾਰ ਦੀ ਧਾਰ ਉੱਤੇ ਚੱਲਣਾ ਹੋਵੇ। ਕਰਦੇ ਸਿਮਰਨ ਨੇ ਤੇ ਸ਼ਬਦ ਵਰਤ ਰਹੇ ਨੇ ਕਿ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਗੁਰੂ ਅਰਜੁਨ ਦੇਵ ਇੱਕ ਪਾਸੇ ਰੂਹਾਨੀਅਤ ਦੀ ਗੱਲ ਪੈ ਕਰਦੇ ਨੇ ਤੇ ਦੂਜੇ ਪਾਸੇ ਜਿਹੜਾ ਸ਼ਬਦ ਵਰਤਦੇ ਨੇ ਤੇ ਪੀਰੀ ਲਈ ਸ਼ਬਦ ਵਰਤਦਿਆਂ ਉਹ ਕਹਿੰਦੇ ਨੇ ਕਿ ਪਹਿਲਾਂ ਮਰਨ ਕਬੂਲ, ਹੁਣ ਮਰਨ ਦਾ ਸੰਬੰਧ ਤੇ ਸਿਰ ਲਾਹਣਾ ਤੇ ਉਹਦਾ ਸੰਬੰਧ ਕਿਰਪਾਨ ਨਾਲ ਹੀ ਹੈ ਨਾ, ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ, ਇਹ ਸੀ ਪੀਰੀ ਦਾ ਚਿੰਨ੍ਹ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ, ਗੁਰਮਖੋ ਗੱਲ ਕਰਦੇ ਨੇ ਇੱਕ ਨਾਮ ਦੀ, ਪਰ ਜਦੋਂ ਪੀਰੀ ਦੀ ਗੱਲ ਕਰਨਗੇ ਤੇ ਕਹਿਣਗੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਪੀਰੀ ਦੀ ਖੇਡ ਵੀ ਖੇਡਣੀਆਂ ਸਿਰ ਧਰ ਤਲੀ ਗਲੀ ਮੋਰੀ ਆਓ, ਇਸ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਂ ਨਾ ਕੀਜੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਰੀ ਆਨੰਦ ਦੀ ਬਾਣੀ ਵਿੱਚ ਕੇਵਲ ਗੱਲ ਆਨੰਦ ਦੀ ਕਰਦੇ ਨੇ, ਤੇ ਜਿੱਦਣ ਭਗਤ ਦੀ ਕਰਨੀ ਦੀ ਗੱਲ ਕੀਤੀ ਕਹਿਣ ਲੱਗੇ ਭਗਤ ਦੀ ਕਰਨੀ ਕੇਵਲ ਗੱਲਾਂ ਨਾਲ ਨਹੀਂ, ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਦਿੱਖ ਮਾਰਗ ਚੱਲਣਾ ਲੱਭ ਲੋਭ ਅੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ ਖੰਨਿਓ ਤਿੱਖੀ ਇਹ ਪੀਰੀ ਹੈ ਬਾਲੋ ਨਿੱਕੀ, ਇਸ ਮਾਰਗ ਜਾਣਾ ਰੂਹਾਨੀਅਤ ਨੂੰ ਕਮਾਉਣਾ, ਇੱਕ ਤਿੱਖੀ ਤਲਵਾਰ ਦੀ ਧਾਰ ਉੱਤੇ ਚੱਲਣਾ, ਪੀਰੀ ਦਾ ਸੰਬੰਧ ਵੀ ਤਲਵਾਰ ਨਾਲ ਏ। ਮੈਂ ਹੈਰਾਨ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭੱਟਾਂ ਨੇ ਤੇ ਖਾਸ ਕਰਕੇ ਸੱਤੇ ਬਲਵੰਡ ਨੇ ਦੋ ਗੱਲਾਂ ਕਹੀਆਂ। ਕਹਿੰਦੇ ਨੇ ਬਾਬੇ ਨਾਨਕ ਨੂੰ ਕੱਲਾ ਤੁਸੀਂ ਪੀਰ ਫਕੀਰ ਨਾ ਸਮਝਿਓ, ਕਹਿੰਦੇ ਨੇ ਜਿਹੜੇ ਤੂੰ ਅਕਾਲ ਤਖ਼ਤ ਨੂੰ ਵੇਹਣਾ ਪਿਆ ਨਾ, ਧਿਆਨ ਦਿਆ ਜੇ ਰਾਜ ਦੀਆਂ ਗੱਲਾਂ ਕਰਨਾ, ਇਸ ਸੱਚ ਦੇ ਪੀਰੀ ਤੇ ਮੀਰੀ ਦੇ ਰਾਜ ਦੀ ਪਹਿਲੀ ਏਟੀ ਬਾਬੇ ਨਾਨਕ ਨੇ ਰੱਖੀ। ਸ਼ਬਦ ਅਸੀਂ ਪੜ੍ਹਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਲੀ ਨੀਮਤ ਹੈ। ਉਹਨਾਂ ਨੇ ਪੀਰੀ ਦੀ ਕਿਰਪਾਨ ਦੀ ਗੱਲ ਵੀ ਕੀਤੀ ਕਿ ਧੰਨ ਗੁਰੂ ਅੰਗਦ ਸਾਹਿਬ ਦੇ ਉੱਤੇ ਖੜਕ ਨਾਲ ਵਾਰ ਕੀਤਾ ਤੇ ਅੰਦਰੋਂ ਗੁਰਮਤ ਦੀ ਤਲਵਾਰ ਨਾਲ ਸਾਰੀਆਂ ਬੁਰਿਆਈਆਂ ਕੱਟ ਦਿੱਤੀਆਂ। ਮੁਕਤੀ ਗੱਲ ਕੀ, ਪੀਰੀ ਵੀ ਇੱਕ ਚਿੰਨ੍ਹ ਹੈ, ਕਿਰਪਾਨ ਇਹਦਾ ਚਿੰਨ੍ਹ ਹੈ, ਤੇ ਮੀਰੀ ਦਾ ਸੰਬੰਧ ਵੀ ਉਹ ਕਿਰਪਾਨ ਦੇ ਨਾਲ। ਸਾਹਿਬ ਨੇ ਅਕਾਲ ਤਖ਼ਤ ਦੀ ਉਪਜ तन गुरु अर्जुन देव सच्चे पातशाह जी दे खून विचो होई है। उस वेले इमारत नहीं सी बनी, केवल कोठा साहब सी, ते गुरु ग्रंथ साहब का प्रकाश हरिमंदर साहब विच हुंदा सी, ते विश्राम कोठा साहब कीता जांदा सी। तन गुरु हरगोबिंद साहब ने दिल्ली दे तख्त तो उच्चा तख्त बनाया, ते उस वेले खास हुक्मनामे भेज के, ये अचनचेत वापरी घटना नहीं, हुक्मनामे भेज के दूरों दूरों सिख बुलाए ते उन्होंने एक गल कही कि अज तो बाद मेरे घर विच जवान सोहने बांके सोहने घोड़े सोहने शस्त्र आउन, ते धन गुरु हरगोबिंद साहब सब तो पहला मीरी ते पीरी दियां दो कृपाना पा के तख्त उत्ते विराजमान होए। ते उस वेले नथे ते अब्दुल्ले ने सुर सिंह वालिया ने फिर जिहड़ी वार गाई, भावा एक बंद सी बड़ी बड़ी वाचने आ, पर जिदन अकाल तख्त ते बैठिया नूं ना वार गाई ओ सी कि सच्चा तख्त सुहायो श्री गुरु पाए कै, सब बरनी ना जाए कहूं क्या गाए कै, रब तस्मी भय मलीन सो दर्श दिखाए कै, श्री गुरु तख्त बिराजे, गद्दी शब्द नहीं वरतिया, श्री गुरु तख्त बिराजे प्रभु त्याए कै। कह लगे मीर अब्दल नथ जस कहो गुनाए कै, दोनों ने गुरु का जस किया। पहली गल उन्हें तख्त की गल की, शब्द अखर न भुल्यो ना कि सच्चा तख्त सुहायो, वो सच्चा तख्त सी अकाल का तख्त, सच्चा तख्त सुहायो श्री गुरु पाए कै, श्री गुरु तख्त बराजे प्रभु त्याए कै। ते जो तख्त ते बैठे ते अगली कारवाई बाबा बुढ़ा साहब ने की, दो कृपाना मीरी ते पीरी दियां पाईयां, ते उस वेले उन्होंने नाल ही एक बंद होर कह दिता कि दो तलवारा बद्दियां, एक मीरी दी एक पीर दी, एक अजमत दी एक राज दी, एक राखी करे वजीर दी, हिम्मत बां कोटगर दरवाजा बलख बखीर दी, अखीर ते क्या पग तेरी की जहांगीर दी। अकाल तख्त सिरजिया, बाबा बुढ़ा साहब धन गुरु हरगोबिंद साहब भाई गुरदास होरां ने सिरजना की, दो कृपाना बाबे बुढ़े ने पाईया, ते श्री अकाल तख्त दी जिहड़ा तख्त बनिया कोठा साहब सी। अगे अर्ज करनी है कि इमारत उदों नहीं होंद विच आई, कभी अकाल तख्त की तवारीख पढ़ियो, इमारत बाद विच बनी है। धन गुरु हरगोबिंद साहब ने उत्थे फिर कुछ कहिंदे ने पंज, मैं अर्थ करा इत्थे दो रावां ने, कुछ कहिंदे ने चार, भाई विधि चंद, भाई पैड़ा, भाई पुराणा, भाई जेठा, भाई लंगा आदि, ते कई ने भाई परागे का एक थां पेंदे खां का जिक्र किया। हुण गल की धन गुरु हरगोबिंद साहब ने अपनी फौज दे पंज कमांडर बनाए ने, पंज जरनैल बनाए ने, पंजां दे सपुरद वख वख इन्हां नूं हजूर ने वंड के अपने इन्हां दे फौजी दिते ने, जथे दिते ने। उस दिन तो बाद हरिमंदर साहब दे अंदर कीर्तन हुंदा है, ते धन गुरु हरगोबिंद साहब शाम दे वेले अकाल तख्त ते बिराजदे ने, इत्थे कुश्तियां, इत्थे हजूर जी सूरमियां दी ताकत नूं देखदे ने। ते अगली गल की शाम दे वेले भाई नथा ते भाई अब्दुल्ला दोनों ढाडी, गुरु के सिख जिहड़े कथा करदे ने ढाडी सिंह ने, इन्हां नूं इस बारे ज्ञात है, दोनों ढाडी सूरमियां दीआं वारां गायन करदे। ते केवल सूरमियां दी वार नहीं, गुर बिलास विच लिखिआ कि दो महीने लगातार नथे अब्दुल्ले ने सुर सिंह वालिआं ने इन्हां ने तकरीबन दो महीनों विच गुरु ग्रंथ साहिब दीआं 24 दीआं 24 वारां गुरु हरगोबिंद साहिब दे सामणे गाईआं सन, जिहड़ीआं वारां असीं गुरु ग्रंथ साहिब विच पढ़ने श्री राग विच मांझ विच 22 वारां ने, 22 दीआं 22 वारां दोनों ने गाईआं। हैरान होया किन्ना ही को कदर सी ढाडियां दी, नवाब ने कीमती हाथी भेट किया, ते तन गुरु हरगोबिंद साहब ने वह हाथी नथे ते अब्दुल्ले नूं दिता कि गुरु के ढाडी और तुसी हाथी दी सवारी करिया करो, ये नहीं कि तुहानूं तली अगनी पै। तन गुरु हरगोबिंद साहब ने अकाल तख्त की सिरजना करके उथों की मर्यादा सूरबीर वीर रशि कैद की, समा लंघिया, ते उस तख्त ते धन गुरु हरगोबिंद साहब ने हुण कुछ कु कहिंदे जथेदार शब्द ही कोई नहीं वरतदे ने ना, ते मैं रतन सिंह भंगू दा एक तुक मिलदी है, वह कहिंदा भी काम परता कुछ ही कब ही करत गुरमता मिलकर सब ही। अकाल तख्त तो किवें हुक्मनामे जारी हुंदे सन, अगे अर्ज करनी, कहिंदा काम परता कुछ ही कब ही करत गुरमता मिलकर सब ही, जथेदार जो कुछ कह देता सोई पंथ मान कर लेता। जथेदार ने जो ऐलान कर देना उस पंथ ने मनना। सब तो पहला उस तख्त दे पूजा वास्ते सेवा लई जो मुकर्र कीते गए वह भाई साहब भाई गुरदास जी सन। हुण कई दे नाल सहमत नहीं पहला अर्ज कर दिती ते तीन तरह के बंदे तख्त उत्ते परत परत के हमले करते। एक तो जिहड़े अशरदक ने जिन्हां दे अंदर भावने को नहीं ते दूजे साडे खुद गर्ज लीडर ते तीसरे उत्थे बैठे हुए पुजारी जिहड़े किसी के हथ विच आ के उन्हां दी बोली बोलदे। तिन्नी साहिब धन गुरु हरगोबिंद साहिब ने भाई गुरदास हरी उस सेवा से मुकर्र किए ने। भाई गुरदास तो बाद कुछ समा उत्थे गुरु हरगोबिंद साहिब तो बाद उत्थे हुकमनामे भी जारी हुए ने। सिख संगतां भी आउंदियां रहियां ने। धन गुरु हरगोबिंद साहिब तो बाद जदों खारजी मीणिया ने हरिमंदर साहब कब्जा किया उदू बाद जे तखत का सेवादार हुंदा ते भाई साहिब भाई मनी सिंह होरी। भाई साहिब भाई मनी सिंह तो बाद सत्कार योग भाई साहब भाई दरबारा साहब सिंह का जिक्र आता है। दरबारा सिंह तो बाद नवाब कपूर सिंह का जिक्र आता है। नवाब कपूर सिंह और तो बाद जस्सा सिंह आलोवालिया का जिक्र आता है। उस तो बाद चलदियां चलदियां पिछले दिन ही वाचिया कि जदों महंतां तो कब्जे ले गए ने उदों तेजा सिंह पुत्र जी के नाल शब्द जथेदार पक्के तौर पर जुड़िया। उदू बाद लड़ी शुरू हुंदी है इस तख्त की सेवा संभाल करने वालियां दी। साहब धन गुरु हरगोबिंद साहब तो बाद यह केवल अजे तख्त साहब थड़ा सी। फिर पहली मंजिल जिहड़ी गुरमुखो पहली मंजिल सिख मिसलां दे वेले तख्त की बनी सी जिहड़ी ढा दित्ती गई है पिछा जाए। पहली मंजिल जस्सा सिंह आलोवालिए की निगरानी विच सिख मिसलां दे वेले बनी। ऊपर वालियां मंजिलां महाराजा रणजीत सिंह ने अपनी निगरानी विच बनाईयां। 2,95,000 रुपये नाल ऊपर वालियां मंजिलां बनियां सन। उस तो उत्ते जिहड़ा गुंबद सी उस गुंबद की सेवा सरदार हरी सिंह नलवे ने कराई सी। आप जी दे ज्ञात लई कि सरदार हरी सिंह नलवे ने एक ए प्रण कीता सी मन विच उन्हां ने एक अरदास कीती पर जो परमेश्वर दा भाणा कि जिवें हरिमंदर साहिब सोने नाल जड़त है 1,25,000 रुपया उन्हां कढ़िया सी अकाल तख्त लई पर परमेश्वर की करनी और शहादत का जाम पी गए। उस वेले अकाल तख्त की जिहड़ी ए इमारत सी ए कायम हुई इहदी मर्यादा की अकाल तख्त साहब दी कदी देखो अज भी गुरु ग्रंथ साहब का स्वरूप जदों गुरु अर्जुन देव जी ने कोठा साहब गुरु ग्रंथ साहब का विश्राम कराया ते अज भी जदों सवेरे प्रकाश हुंदा है ते गुरु ग्रंथ साहब का स्वरूप हरिमंदर साहब नहीं रखा जाता प्रकाश किया जाता है। तो मैं सोचना एक बड़े कमाल की मर्यादा सी कि गुरु के प्रकाश की थां वखरी है ते गुरु के विश्राम की थां वखरी। प्रकाश हरिमंदर साहब हुंदा है ते रात नू गुरु ग्रंथ साहब का स्वरूप पालकी विच अज भी हरिमंदर साहब अंदर ले जाया जांदा है। सवेर की मर्यादा की है कि दरबार साहब के किवाड़ खुलन तो 1 घंटा पूरा बाद विच अकाल तख्त के किवाड़ खुलदे पर उस तो पहला जिहड़ा मेन दरवाजा तख्त वाला है यह नहीं कि जिहड़े क्योंकि सवेरे स्वरूप महाराज जी का अकाल तख्त साहब तो कोठा साहब तो हुंदा है। उस वेले एक मर्यादा है कि संगतां बाहर बैठ के सुखमनी साहब का पाठ कर दियां ने ते श्री अकाल तख्त साहब का मुख ग्रंथी जां उत्थों दा ग्रंथी उहदा फर्ज है कि संगतां दे हरिमंदर साहब दे सेवादार दे आउण तो पहला जिहड़ा प्रकाश होणा उहनू चौर कर दियां। देखो उस पलक ते उह चौर करदा है संगत बार सुखमनी साहब का पाठ कर दिए नगारे से चोट पैंदी है। रणसिंघे वजन तो पहला श्री अकाल तख्त साहब का ग्रंथी चौर करी जाता है। हरिमंदर साहब के ग्रंथी फिर कोठा साहब जाते करते हैं पहला संखेप अरदास की जाती है चौर फिर भी अकाल तख्त के ग्रंथी के हाथ मर्यादा है कोई आम बंदा नहीं इस चौर साहब न हाथ ला सकता। ग्रंथी साहब हरिमंदर साहब से अरदास करके गुरु ग्रंथ साहब का स्वरूप शीश से लेंदे ने ते जरूरी है कि श्री अकाल तख्त साहब का ग्रंथी वह चौर जिहड़ा चौर बरदार हरिमंदर साहब आंदा है उन्हूं पकड़ांदा कोई आम बंदा चौर नहीं पकड़ सकता क्योंकि सिंह साहब के नाल ही आंदा ग्रंथी साहब चौर पकड़ांदे ने ते एक आप हथ ला के ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੇ ਸੀਸ ਤੇ ਰੱਖਿਆ ਜਾਂਦਾ ਹੈ, ਫਿਰ ਇੱਕ ਵਾਰੀ ਚੌਰ ਕਰਕੇ ਗ੍ਰੰਥੀ ਸਾਹਿਬ ਤੇ ਪੱਕੇ ਤੌਰ ਤੇ ਚੌਰ ਬਰਦਾਰ ਨੂੰ ਦਿੰਦੇ ਨੇ, ਪਾਲਕੀ ਵਿੱਚ ਰੱਖ ਕੇ ਫਿਰ ਉਹੀ ਚੌਰ ਜਿਹੜੀ ਹੈ ਅਕਾਲ ਜਿਹੜੇ ਗ੍ਰੰਥੀ ਸਾਹਿਬ ਨੇ ਆਪਣੇ ਹੱਥ ਵਿੱਚ ਪਕੜਦੇ। ਇਹ ਮਰਿਆਦਾ ਹੈ। ਇੱਕ ਘੰਟਾ ਬਾਅਦ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਿਵਾੜ ਖੋਲਦੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੀਤਾ ਜਾਂਦਾ ਤਖ਼ਤ ਦੇ ਉੱਤੇ, ਕੀਰਤਨ ਸ਼ੁਰੂ ਹੁੰਦਾ ਹੈ। ਹੈਰਾਨਗੀ ਦੀ ਗੱਲ ਕਿ ਕੀਰਤਨ ਸ੍ਰੀ ਅਕਾਲ ਤਖ਼ਤ ਦਾ ਹਰਿਮੰਦਰ ਸਾਹਿਬ ਸੂਰਜ ਦੀ ਟਿੱਕੀ ਨਿਕਲਦਿਆਂ ਸਾਰ ਆਸਾ ਦੀ ਵਾਰ ਦਾ ਭੋਗ ਹੈ ਤੇ ਅਕਾਲ ਤਖ਼ਤ ਦੇ ਨਾਲ ਆਸਾ ਕੀ ਵਾਰ ਸ਼ੁਰੂ ਹੋ ਜਾਂਦੀ। ਅਕਾਲ ਤਖ਼ਤ ਸਾਹਿਬ ਤੇ ਜਦੋਂ ਸੰਗਤ ਇਧਰੋਂ ਹੁਕਮਨਾਮੇ ਸੁਣ ਕੇ ਜਾਂਦੀ ਹੈ, ਫਿਰ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕਿਆ ਜਾਂਦਾ, ਉੱਥੇ ਨਗਾਰਾ ਵੀ ਵੱਜਦਾ ਤੇ ਉੱਥੇ ਜਕਾਰੇ ਵੀ ਛੱਡੇ ਜਾਂਦੇ। ਖੈਰ ਮੈਂ ਸੰਖੇਪ ਜੀ ਅਰਜ਼ ਕਰ ਰਿਹਾ, ਉੱਥੇ ਫਿਰ ਸ਼ਸਤਰ ਵੀ ਨੇ, ਉਹ ਰੋਜ਼ਾਨਾ ਦੀ ਮਰਿਆਦਾ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਇਸ ਤਖ਼ਤ ਦੇ ਉੱਤੇ ਬੜੇ ਫੈਸਲੇ ਵੀ ਕੀਤੇ ਗਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਦੋ ਵਾਰੀ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ। ਇਹ ਉਸ ਵੇਲੇ ਦੀ ਗੱਲ ਕਰ ਰਿਹਾ ਕਿ ਜਦੋਂ ਅਸੀਂ ਇੰਨੀ ਘਨੌਣੀ ਸਿਆਸਤ ਦੇ ਸ਼ਿਕਾਰ ਨਹੀਂ ਸਨ, ਸਿਆਸੀ ਜ਼ਰੂਰ ਸਨ, ਪਰ ਦੀਵਾਲੀ ਔਰ ਵਿਸਾਖੀ ਨੂੰ ਸਰਬੱਤ ਖਾਲਸਾ ਕੀਤਾ ਜਾਣਾ, ਉੱਥੇ ਗੁਰਮਤੇ ਪਾਸ ਕੀਤੇ ਜਾਣੇ, ਫਿਰ ਜੋ ਜਥੇਦਾਰ ਅਕਾਲ ਤਖ਼ਤ ਸਾਹਿਬ ਹੋਣਾ ਜਾਂ ਸੇਵਾਦਾਰ ਹੋਣਾ ਮੁੱਖ, ਉਹਨੇ ਉਹਨਾਂ ਗੁਰਮਤਿਆਂ ਨੂੰ ਸੰਗਤ ਵਿੱਚ ਪੜ੍ਹ ਕੇ ਸੁਣਾਉਣਾ ਤੇ ਸੰਗਤ ਜਿਹੜੀ ਸੀ ਉਹਨਾਂ ਨੂੰ ਪ੍ਰਵਾਨਗੀ ਦੇਣੀ ਹੁੰਦੀ ਸੀ। ਇਹ ਸਾਡੀ ਉਸ ਵੇਲੇ ਦੀ ਸਰਬੱਤ ਖਾਲਸੇ ਦੀ ਇੱਕ ਮਰਿਆਦਾ ਸੀ। ਉਸ ਤੋਂ ਬਾਅਦ ਕਦੀ ਤੱਕੋ ਕਿ ਸਤਿਗੁਰੂ ਕੇ ਸਿੱਖਾਂ ਨੇ ਇਸ ਤਖ਼ਤ ਉੱਤੇ ਬੜੇ ਬੜੇ ਕੀਮਤੀ ਫੈਸਲੇ ਲਏ ਨੇ ਤੇ ਅਕਸਰ ਭਾਈ ਚੌਪਾ ਸਿੰਘ ਜੀ ਦਾ ਇੱਕ ਰਹਿਤਨਾਮਾ ਪੜ੍ਹਿਓ, ਕਹਿੰਦੇ ਨੇ ਗੁਰੂ ਕਾ ਸਿੱਖ ਹੋਵੇ, ਧਿਆਨ ਦਿਆ ਜੇ ਪੜ੍ਹ ਅਸੀਂ ਲਈਏ ਤੇ ਮਨ ਆਪਣੇ ਤੋਂ ਪੁੱਛ ਲਈਏ ਵੀ ਆਪਾਂ ਕਿੱਥੇ ਕੁ ਖਲੋਤੇ ਹਾਂ। ਕਹਿੰਦੇ ਨੇ ਗੁਰੂ ਕਾ ਸਿੱਖ ਹੋਵੇ ਤੇ ਧਰਮ ਕੇ ਨਾਮ ਤੇ ਝਗੜਾ ਪਾਏ, ਕਚਹਿਰੀ ਜਾਏ ਸੋ ਵੱਡਾ ਤਨਖਾਹੀਆ। ਇਹ ਸ਼ਬਦ ਵਰਤੇ ਨੇ, ਪੜ੍ਹ ਸਕਦੇ ਹੋ, ਮੇਰੇ ਕੋਲ ਗ੍ਰੰਥ ਵੀ ਉਹ ਹੈ। ਸੋ ਵੱਡਾ ਤਨਖਾਹੀਆ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖਾਂ ਦੇ ਆਪਸੀ ਝਗੜੇ ਨਿਬੇੜੇ ਜਾਂਦੇ ਸਨ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥ ਵਿਰੋਧੀ ਲੋਕਾਂ ਤੋਂ ਸੁਚੇਤ ਰਹਿਣ ਦੀ ਗੱਲ ਕੀਤੀ ਜਾਂਦੀ ਸੀ, ਤੇ ਗੁਰਮੁਖੋ ਇਹ ਉਹੀ ਤਖ਼ਤ ਹੈ ਜਿੱਥੇ ਗਰੀਬ ਗੁਰਬਾ ਆ ਕੇ ਪੁਕਾਰ ਕਰਦਾ ਸੀ, ਉਹਦੀ ਪੁਕਾਰ ਸੁਣੀ ਜਾਂਦੀ ਸੀ। ਤੇ ਜਥੇਦਾਰ ਉਹ ਨਿਰਪੱਖ ਸੀ, ਕਿਸੇ ਧੜੇ ਨਾਲ ਸੀਮਤ ਨਹੀਂ। ਤੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਦੇਖੋ ਧਰਮ ਕੰਡਾ ਤੇ ਧਰਮ ਯੁੱਧ ਦੋ ਸ਼ਬਦ ਬੜੇ ਨੇੜੇ ਦੇ। ਧਰਮ ਕੰਡਾ, ਕੰਡੇ ਦਾ ਅਖਰੀ ਅਰਥ ਹੁੰਦਾ ਤਰਾਜੂ ਜਾਂ ਤਕੜੀ, ਪਰ ਧਰਮ ਕੰਡਾ ਕਿਉਂ ਕਿਹਾ ਜਾਂਦਾ? ਕਦੀ ਤੁਸੀਂ ਸਵੀਰ ਨੂੰ ਤੱਕਿਓ, ਕੰਡੇ ਦਾ ਅਰਥ ਇਹ ਵੀ ਹੈ ਕਿ ਛੋਟੀ ਜਿਹੀ ਤਕੜੀ ਜਿਹਦੇ ਵਿੱਚ ਹੀਰੇ ਮੋਤੀ ਲਾਲ ਜਿਹੜੇ ਨੇ ਉਹਨਾਂ ਨੂੰ ਤੋਲਿਆ ਜਾਂਦਾ। ਉੱਥੇ ਕੀ ਹੁੰਦਾ, ਜਦੋਂ ਧਰਮ ਕੰਡਾ ਸ਼ਬਦ ਲਿਖਿਆ ਹੁੰਦਾ ਤੇ ਧਰਮ ਕੰਡੇ ਦੀ ਬੋਧੀ ਕਿਸੇ ਦੇ ਹੱਥ ਵਿੱਚ ਨਹੀਂ ਹੁੰਦੀ। ਜਥੇਦਾਰ ਕਿਹੋ ਜਿਹਾ ਚਾਹੀਦਾ ਕਿ ਧਰਮ ਕੰਡਾ ਸ਼ੀਸ਼ੇ ਦੇ ਬੰਦ ਡੱਬੇ ਵਿੱਚ ਸੁਨਾਰ ਵੀਰ ਨੇ ਰੱਖਿਆ, ਉਹ ਸ਼ੀਸ਼ਾ ਪਾਰਦਰਸ਼ੀ, ਉਹ ਵੇਚਣ ਵਾਲੇ ਨੂੰ ਵੀ ਧਰਮ ਕੰਡਾ ਦਿਸਦਾ ਪਿਆ ਤੇ ਖਰੀਦਣ ਵਾਲੇ ਨੂੰ ਵੀ ਦਿਸਦਾ ਪਿਆ, ਦੋਨੋਂ ਦੇਖਦੇ ਪਏ ਨੇ। ਉਹ ਧਰਮ ਕੰਡੇ ਦੇ ਨਾਲ ਜਦੋਂ ਸੋਨਾ ਜਾਂ ਹੀਰੇ ਮੋਤੀ ਕੁਝ ਵੀ ਚੋਖਦਾ ਤੇ ਉਹ ਕਦੀ ਵੀ ਉਸ ਕੰਡੇ ਨੂੰ ਆਪਣੇ ਹੱਥ ਨਾਲ ਨਹੀਂ ਪਕੜਦਾ, ਉਹ ਕਹਿੰਦਾ ਤੇਰੇ ਸਾਹਮਣੇ ਵੀ ਹੈ ਤੇ ਮੇਰੇ ਸਾਹਮਣੇ ਵੀ ਹੈ। ਇਹਦੇ ਵਿੱਚ ਰੰਚਕ ਮਾਤਰ ਵੀ ਕੋਈ ਝੂਠ ਨਹੀਂ, ਜੋ ਕੁਝ ਤੋਲਿਆ ਜਾਏਗਾ ਸੱਚੋ ਸੱਚ ਤੋਲਿਆ ਜਾਏਗਾ। ਉਹ ਕੰਡਾ ਜਿਹੜਾ ਕਿਸੇ ਦੇ ਹੱਥ ਵਿੱਚ ਨਹੀਂ ਤੇ ਪਾਰਦਰਸ਼ੀ, ਉਹਨੂੰ ਕਿਹਾ ਜਾਂਦਾ ਸੀ ਇਹ ਧਰਮ ਕੰਡਾ, ਇਹ ਇਨਸਾਫ ਕਰਨ ਵਾਲਾ ਕੰਡਾ। ਤੇ ਗੁਰਮੁਖੋ ਜਿਹਦੀ ਬੋਧੀ ਕਿਸੇ ਦੇ ਹੱਥ ਵਿੱਚ ਹੋਵੇ, ਜਿਹਦਾ ਕੰਡੇ ਦੇ ਉੱਪਰ ਵਾਲੀ ਸੋਈ ਕਿਸੇ ਦੇ ਹੱਥ ਵਿੱਚ ਹੋਵੇ ਤੇ ਚੱਕ ਸੇਤੇ ਜਾ ਰਹੇ ਹੋ, ਉਹ ਧਰਮ ਕੰਡਾ ਨਹੀਂ ਹੁੰਦਾ ਤੇ ਉੱਥੇ ਬੈਠਾ ਹੋਇਆ ਫੈਸਲੇ ਕਰਨ ਵਾਲਾ। ਤੇ ਜੇਕਰ ਉਹਦੀ ਬੋਧੀ ਵੀ ਕਿਸੇ ਹੱਥ ਵਿੱਚ ਪਕੜੀ ਹੋਈ ਤੇ ਸੱਚ ਜਾਣੋ, ਇਨਸਾਫ਼ ਉੱਥੋਂ ਵੀ ਆਸ ਨਾ ਰੱਖੀ, ਖਿਮਾ ਕਰਿਓ, ਇਹ ਅਕਲੀਅਤ ਹੈ, ਝੂਠ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਕਦੀ ਇੱਥੇ ਪੁਕਾਰ ਹੋਈ। 10 ਅਪ੍ਰੈਲ 1763 ਨੂੰ ਇੱਕ ਬ੍ਰਾਹਮਣ ਆਇਆ ਤੇ ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਖਾਲਸਾ ਇਕੱਠਾ ਹੈ। ਉਦਨ ਭਾਈ ਸਾਹਿਬ ਕਹਿ ਰਹੇ ਸਨ ਹਰੂ ਸਿੰਘ ਹਰੀ ਸਿੰਘ ਭੰਗੂ, ਭੰਗੂ ਨੇ ਅਸਲ ਵਿੱਚ ਹਰੀ ਸਿੰਘ ਭੰਗੀ ਹੈ, ਭੰਗੀ ਮਿਸਲ ਵਾਲੇ। ਉਸ ਵੇਲੇ ਸਰਦਾਰ ਜੱਸਾ ਸਿੰਘ ਆਲੋ ਵਾਲੀਆ ਇਸੇ ਤਖ਼ਤ ਤੇ ਇਕੱਠ ਸੀ, ਉਹਨੇ ਆਉਂਦਿਆਂ ਸਾਰ ਪੁਕਾਰ ਕੀਤੀ ਸੀ ਕਿ ਤੁਹਾਡੇ ਤੋਂ ਬਿਨਾਂ ਹੋਰ ਮੈਨੂੰ ਕੋਈ ਦਰਬਾਰ ਨਹੀਂ ਦਿਸਦਾ ਤੇ ਮੈਂ ਪੁਕਾਰ ਕਰਨ ਵਾਸਤੇ ਆ। ਉਹਨਾਂ ਪੁੱਛਿਆ ਕਾਹਦੇ ਲਈ ਆਏ ਤੇ ਅਕਾਲ ਤਖ਼ਤ ਦਾ ਰੋਲ ਕੀ ਸੀ। ਉਹਨੇ ਇੱਕ ਗੱਲ ਕੀ ਕਹਿਣ ਲੱਗਾ, ਕਸੂਰ ਦਾ ਹਾਕਮ ਅਸਮਾਨ ਖਾਂ ਜਦੋਂ ਵੀ ਕੀ ਖੁੰਦੀ ਬਹੁ ਬੇਟੀ ਵੇਖਦਾ ਉਹਦਾ ਇੰਨਾ ਭੈੜਾ ਸੁਭਾਅ ਹੈ, ਧੱਕੇ ਨਾਲ ਉਹ ਬੀਬੀਆਂ ਬੱਚੀਆਂ ਨੂੰ ਖੋਹ ਕੇ ਆਪਣੇ ਘਰ ਪਾਉਂਦਾ ਹੈ। ਮੈਂ ਪੁਕਾਰ ਕਰਨ ਆਇਆ, ਮੇਰੀ ਸੁਣਵਾਈ ਕੋਈ ਨਹੀਂ, ਕਿਰਪਾ ਕਰ ਖਾਲਸਾ, ਮੈਂ ਤੇਰੇ ਤਖ਼ਤ ਤੇ ਪੁਕਾਰ ਕਰਨਾ। ਉਸ ਵੇਲੇ ਆਪ ਜੀ ਨੇ ਪੜ੍ਹਿਆ ਤੇ ਰਤਨ ਸਿੰਘ ਭੰਗੂ ਨੇ ਉੱਤੇ ਸ਼ਬਦ ਦਿੱਤੇ ਨੇ। ਉਹ ਕਹਿੰਦੇ ਨੇ ਉਸ ਵੇਲੇ ਦੋ ਰਾਵਾਂ ਹੋਈਆਂ ਸਨ, ਇੱਕੋ ਗੱਲ ਕਹੀ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਵਾਕ ਆਵੇਗਾ ਉਹਨੂੰ ਮੰਨ ਲਈਏ। 12 ਕਿਲੇ ਸਨ ਅਸਮਾਨ ਖਾਂ ਕੋਲ, ਤੇ ਜਿਹੜੀ ਅਰਦਾਸ ਕੀਤੀ ਰਤਨ ਸਿੰਘ ਭੰਗੂ ਨੇ ਉਹ ਸ਼ਬਦ ਵੀ ਲਿਖੇ ਨੇ। ਕਹਿਣ ਲੱਗੇ ਤੂੰ ਗੁਰੂ ਗ੍ਰੰਥ ਸੱਚੀ ਖੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਉਹ ਲਿਖਦਾ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ, ਤੇ ਲੇਖਾਂ ਆਇਆ ਸੀ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਵਾ। ਉੱਥੇ ਜਦੋਂ ਤੁਰੇ ਤੇ ਉਸ ਵੇਲੇ ਕਿਸੇ ਕਿਹਾ ਸੀ ਤੁਸੀਂ ਮਿੱਠੀ ਮੁੱਠੀ ਭਰ, ਤੇ ਅੱਗੋ ਸਿੱਖ ਆਗੂਆਂ ਦਾ ਉੱਤਰ ਸੀ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋਗੋ ਹਮਰੇ ਕਾਰਜ। ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ ਉਹ ਕਾਰਜ ਰਾਸ ਕਰੇਗਾ। ਗਏ ਅਸਮਾਨ ਖਾਂ ਮਾਰਿਆ, ਉਸ ਬ੍ਰਾਹਮਣ ਦੀ ਇਸਤਰੀ ਨੂੰ ਵਾਪਸ ਲੈ ਕੇ ਆਏ, ਪਰ ਹੈਰਾਨਗੀ ਦੀ ਗੱਲ ਉਹਨੇ ਘਰ ਵਿੱਚ ਪਾਉਣ ਤੋਂ ਨਾ ਕਰ ਦਿੱਤੀ। ਬਾਕੀ ਹੋ ਗਿਆ ਕਿ ਜਿਹੜੀ ਮਲੇਸ਼ ਦੇ ਘਰ ਗਈ ਮੈਂ ਨਹੀਂ ਰੱਖਣੀ। ਉਹਨਾਂ ਕਿਹਾ ਫਿਰ ਕੰਮ ਤੇਰਾ ਵੀ ਉਹੀ ਹਾਲ ਕਰਾਂਗੀ ਜਿਹੜਾ ਉਸਮਾਨ ਖਾਂ ਦਾ ਹੋਇਆ। ਸੱਚ ਜਾਣੀ ਇਹ ਤਖ਼ਤ ਤੋਂ ਫੈਸਲਾ ਲਿਆ ਗਿਆ ਕਿ ਜੇ ਇਹ ਦੇਖ ਅੱਜ ਤੋਂ ਬਾਅਦ ਇਹ ਖਾਲਸੇ ਦੀ ਬੇਟੀ ਏ, ਛਡਾ ਕੇ ਅਸੀਂ ਲਿਆਇਆ ਧੀਆਂ ਦੀ ਤਰ੍ਹਾਂ, ਜੇ ਕੋਈ ਸ਼ਬਦ ਬੋਲਿਆ ਤੇ ਯਾਦ ਰੱਖੇਗਾ ਉਹ ਬ੍ਰਾਹਮਣ ਇਸ ਤਖ਼ਤ ਦੇ ਸਾਹਮਣੇ ਝੁਕਿਆ ਸੀ। ਤਖ਼ਤ ਦਾ ਸਮਾਂ ਆਇਆ ਕਿ ਅਕਾਲੀ ਫੂਲਾ ਸਿੰਘ, ਵੈਸੇ ਤੇ ਇੱਕ ਬਹੁਤ ਵੱਡਾ ਚੈਪਟਰ ਏ, ਇਹ ਲੈਕਚਰ ਹੋਰ ਕਈ ਬਣ ਸਕਦੇ ਨੇ ਕਿਹੜੇ ਕਿਹੜੇ ਵੇਲੇ ਤਖ਼ਤ ਨੇ ਆਪਣਾ ਰੋਲ ਅਦਾ ਕੀਤਾ। ਸਮਾਂ ਆਇਆ ਅਕਾਲੀ ਫੂਲਾ ਸਿੰਘ ਜੀ ਦਾ। ਇੱਕ ਗੱਲ ਚੇਤੇ ਰੱਖਿਓ, ਫੂਲਾ ਸਿੰਘ ਜੀ ਅਸੀਂ ਨਿਹੰਗਾਂ ਦੇ ਬਣਾਉਂਦੇ ਹਾਂ, ਕਈ ਵਾਰੀ ਮਜ਼ਾਕ ਪਿਛਲੇ ਸਮੇਂ ਬਣੇ ਵੀ ਉਹ ਮਜ਼ਾਕੀ, ਕੋਈ ਖਾਸ ਉਹਨਾਂ ਨੇ ਆਪਣੇ ਵੱਲੋਂ ਯੋਗਦਾਨ ਨਾ ਪਾਇਆ, ਪਰ ਬਾਬਾ ਫੂਲਾ ਸਿੰਘ ਉਹਨਾਂ ਦੇ ਜੀਵਨ ਤੇ ਕੋਈ ਸ਼ੱਕ ਨਹੀਂ, ਇੰਨੇ ਪੰਥ ਪ੍ਰਸਤ ਕਿ ਜਿੱਦਣ ਭੰਗੀਆਂ ਦੇ ਵਿੱਚ ਅੰਮ੍ਰਿਤਸਰ ਭੰਗੀਆਂ ਦਾ ਕਬਜ਼ਾ ਸੀ, ਜਦੋਂ ਲਾਹੌਰ ਸ਼ੇਰੇ ਪੰਜਾਬ ਨੇ ਕਬਜ਼ਾ ਕਰ ਲਿਆ, ਅੰਮ੍ਰਿਤਸਰ ਆਇਆ। ਵੇਖੋ ਗੁਰੂ ਕੇ ਸਿੱਖੋ, ਮਹਾਰਾਜਾ ਰਣਜੀਤ ਸਿੰਘ ਤੇ ਭੰਗੀ ਸਰਦਾਰਾਂ ਵਿੱਚ ਉਹਨੇ ਰਣਜੀਤ ਸਿੰਘ ਨੇ ਗੱਲ ਕੀਤੀ ਸੀ ਅੰਮ੍ਰਿਤਸਰ ਵੱਲ ਤੋਪ ਮੂੰਹ ਕਰਕੇ ਨਹੀਂ ਕੁਛ ਚਲਾਣੀ, ਤੋਪ ਨਹੀਂ ਚਲਾਣੀ, ਗੋਲੀ ਨਹੀਂ ਚਲਾਣੀ। ਤੇ ਜਦੋਂ ਆਪਸੀ ਲੜਾਈ ਸ਼ੁਰੂ ਹੋਈ ਤੇ ਬਾਬਾ ਫੂਲਾ ਸਿੰਘ ਜੀ ਵਿੱਚ ਆ ਖਲੋਤੇ ਸਨ। ਉਹਨੇ ਕਿਹਾ ਗੁਰੂ ਕੀ ਨਗਰੀ ਏ, ਸਿੱਖਾਂ ਵਾਲੇ ਕਰਮ ਕਰੋ, ਮੈਂ ਇੱਥੇ ਸਿੱਖਾਂ ਦਾ ਲਹੂ ਇੱਕ ਦੂਜੇ ਨਾਲ ਲੜ ਕੇ ਵਗਣਾ ਵੇਖਣਾ ਨਹੀਂ ਪਸੰਦ ਕਰਦਾ। ਤੇ ਬਾਬਾ ਫੂਲਾ ਸਿੰਘ ਦੀ ਦਿੱਤੀ ਹੋਈ ਤਜਵੀਜ਼ ਦੋਨਾਂ ਨੇ ਮੰਨੀ, ਭੰਗੀ ਸਰਦਾਰਾਂ ਨੂੰ ਜਗੀਰ ਦਿੱਤੀ ਗਈ ਤੇ ਸ਼ੇਰੇ ਪੰਜਾਬ ਅੰਮ੍ਰਿਤਸਰ ਦਾ ਪ੍ਰਬੰਧ ਲੈ ਲਿਆ। ਉਦੋਂ ਬਾਅਦ ਸ਼ਾਇਦ ਆਪ ਜੀ ਨੂੰ ਗਿਆਤ ਹੋਵੇ, ਅਕਾਲੀ ਫੂਲਾ ਸਿੰਘ ਬੜੀ ਵਾਰੀ ਰੁੱਸੇ ਵੀ ਨੇ, ਨਾਰਾਜ਼ ਵੀ ਹੋਏ ਨੇ, ਪਰ ਉਹਨਾਂ ਦੀ ਨਾਰਾਜ਼ਗੀ ਦੁਨਿਆਵੀ ਲਾਲਸਾਵਾਂ ਇੱਛਾਵਾਂ ਨੂੰ ਰੱਖ ਕੇ ਨਹੀਂ ਸੀ। ਜੇ ਨਾਰਾਜ਼ ਹੋਏ, ਸਭ ਤੋਂ ਪਹਿਲੀ ਗੱਲ ਨਾਰਾਜ਼ ਹੋਏ ਸਨ ਕਿ ਡੋਗਰਿਆਂ ਨੂੰ ਉੱਚੇ ਰੁਤਬੇ ਦਿੱਤੇ ਨੇ ਤੇ ਜਿਹੜੇ ਕਮਾਈ ਵਾਲੇ ਨੇ ਉਹਨਾਂ ਨੂੰ ਤੂੰ ਫੀਲਡ ਵਿੱਚ ਤੋਰਿਆ ਹੋਇਆ। ਉਹ ਨਾਰਾਜ਼ ਹੋ ਕੇ ਆਨੰਦਪੁਰ ਸਾਹਿਬ ਗਏ ਤੇ ਆਨੰਦਪੁਰ ਸਾਹਿਬ ਸਤਲੁਜ ਤੋਂ ਪਾਰ ਅੰਗਰੇਜ਼ਾਂ ਦਾ ਅਖੀਰ ਇਹ ਮਾਨੋ ਕਿ ਹੱਦ ਸੀ ਤੇ ਅੰਗਰੇਜ਼ਾਂ ਨੇ ਕਿਹਾ ਵੀ ਤੁਸੀਂ ਬਾਬਾ ਫੂਲਾ ਸਿੰਘ ਨਿਹੰਗ ਨੂੰ ਪਿਛਾਂ ਆਪਣੇ ਕੋਲ ਬੁਲਾਓ। ਕਿਸੇ ਦੀ ਜ਼ਰੂਰਤ ਕੀ ਸੀ ਕਿ ਬਾਬਾ ਫੂਲਾ ਸਿੰਘ ਨੂੰ ਕੋਈ ਬੁਲਾ ਜਾਂਦਾ? ਕਹਿੰਦੇ ਨੇ ਉਸ ਵੇਲੇ ਨਾ ਫੌਜ ਕੱਲੀ ਸੀ, ਰਣਜੀਤ ਸਿੰਘ ਨੇ, ਹੁਣ ਅੱਜ ਦੀ ਤਰ੍ਹਾਂ ਕੋਈ ਹੁੰਦਾ ਮੈਂ ਅੱਗੇ ਚੱਲ ਕੇ ਅਰਜ਼ ਕਰਨਾ। ਹੁਣ ਦੇਖੋ ਫੌਜ ਕੱਲੀ, ਪਹਿਲਾਂ ਨਹੀਂ ਦੱਸਿਆ ਤੁਸੀਂ ਕਰਨਾ ਕੀ ਏ, ਤੇ ਜਦੋਂ ਸਤਲੁਜ ਦੇ ਨੇੜੇ ਪਹੁੰਚੇ ਕਹਿਣ ਲੱਗੇ ਸਾਨੂੰ ਲਿਆਏ ਕਾਹਦੇ ਲਈ, ਉਹ ਅੰਗਰੇਜ਼ਾਂ ਦਾ ਮੁਕਾਬਲਾ ਕਰਨਾ? ਕਹਿਣ ਲੱਗੇ ਬਾਬਾ ਫੂਲਾ ਸਿੰਘ ਨੂੰ ਲੈ ਕੇ ਆਉਣਾ। ਕਹਿੰਦੇ ਨੇ ਆਪਣੀਆਂ ਬੰਦੂਕਾਂ ਦੀਆਂ ਨੋਕਾਂ ਧਰਤੀ ਤੇ ਗੱਦ ਦਿੱਤੀਆਂ, ਮਾਰ ਲਓ ਪਰ ਉਸ ਬਾਬੇ ਨੂੰ ਪਕੜਨਾ ਨਹੀਂ। ਸਤਿਕਾਰ ਕਿੰਨਾ ਸੀ ਸਿੱਖਾਂ ਦੇ ਮਨ ਵਿੱਚ, ਕਿਸੇ ਦੀ ਜ਼ਰੂਰਤ ਨਹੀਂ ਪਈ। ਫਿਰ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਘੱਲਿਆ, ਆਨੰਦਪੁਰ ਸਾਹਿਬ ਗਏ, ਮਨਾ ਕੇ ਲਿਆਏ ਤੇ ਸ਼ੇਰੇ ਪੰਜਾਬ ਨੂੰ ਆ ਕੇ ਉਹਨਾਂ ਗੱਲ ਕਹੀ, ਮੈਂ ਤੇਰੇ ਤੋਂ ਅਹੁਦਾ ਕੋਈ ਨਹੀਂ ਮੰਗਿਆ, ਜਗੀਰ ਤੇਰੇ ਤੋਂ ਕੋਈ ਨਹੀਂ ਮੰਗੀ। ਮੈਂ ਸਿਰਫ ਇੱਕੋ ਗੱਲ ਕਹਿੰਦਾ ਵਾ ਕਿ ਸਦੀ ਹੋ ਗਈ ਏ, ਡੇਢ ਸਦੀ ਹੋ ਗਈ ਏ ਕਿ ਖੂਨ ਨਾਲ ਸਾਡੀ ਚੱਪਾ ਚੱਪਾ ਪੰਜਾਬ ਦੀ ਧਰਤੀ ਰੰਗੀ ਪਈ ਏ, ਬੜੀ ਮੁਸ਼ਕਲ ਨਾਲ ਰਾਜ ਮਿਲਿਆ, ਕਿਤੇ ਬਾਂਦਰ ਬਿਰਤੀ ਵਾਲਿਆਂ ਦੇ ਹੱਥ ਵਿੱਚ ਨਾ ਚਲਾ ਜਾਏ, ਮੇਰੀ ਕੋਈ ਇੱਛਾ ਨਹੀਂ। ਉਹਨਾਂ ਨੇ ਤਖ਼ਤ ਦੀ ਮਰਿਆਦਾ ਨੂੰ ਫਿਰ ਜਦੋਂ ਕਹਿਣ ਕੀਤਾ, ਦੇਖੋ ਗੁਰਮੁਖੋ ਅੱਜ ਜਿਹੜੇ ਪੇਸ਼ ਹੋਣ ਦੇ ਤਰੀਕੇ ਵੱਖਰੇ ਨੇ, ਪਹਿਲੀ ਗੱਲ ਤੇ ਸਾਡੇ ਲੋਕ ਮੰਨਣ ਨੂੰ ਤਿਆਰ ਨੇ। ਜਦੋਂ ਅਸੀਂ ਧੜੇ ਵਿੱਚ ਵੱਜ ਕੇ ਕੋਈ ਕੰਮ ਕਰਾਂਗੇ ਨਾ, ਤੇ ਜਣਾ ਖਣਾ ਉੱਠ ਕੇ ਤਖ਼ਤ ਦੇ ਵਿਰੁੱਧ ਬੋਲਦਾ, ਤੇ ਜਿੰਨੀ ਦੁਰਗਤੀ ਸਾਡੇ ਬੰਦਿਆਂ ਨੇ ਪਿਛਲੇ ਸਮੇਂ ਕੀਤੀ ਏ ਇਹ ਕਦੀ ਭੁਲਾਈ ਨਹੀਂ ਜਾਏਗੀ। ਪਰ ਤਖ਼ਤ ਮਾੜਾ ਨਹੀਂ, ਇਹ ਜੇ ਕਹੀਏ ਵੀ ਤਖ਼ਤ ਦਾ ਸਿਧਾਂਤ ਮਾੜਾ, ਸਾਡੇ ਲੋਕ ਕੀ ਕਰਦੇ ਨੇ, ਇੱਥੇ ਪਿਰਤੀਏ ਕੇ ਆਏ, ਇੱਥੇ ਰਾਮ ਰਾਏ ਆਏ, ਇੱਥੇ ਮਸੰਦ ਆਏ, ਤੇ ਕੀ ਕਹਿ ਦਿਆਂਗੇ ਹਰਿਮੰਦਰ ਸਾਹਿਬ ਨੂੰ ਖਤਮ ਕਰ ਦਿਓ ਜੀ, ਹਰਿਮੰਦਰ ਸਾਹਿਬ ਮਾੜਾ। ਮਾੜੇ ਲੋਕ ਆ ਸਕਦੇ ਨੇ ਪਰ ਸਿਧਾਂਤ ਕਦੀ ਵੀ ਮਾੜੇ ਨਹੀਂ ਹੁੰਦੇ। ਅਕਾਲ ਤਖ਼ਤ ਸਾਹਿਬ ਸੱਚੇ ਪਾਤਸ਼ਾਹ ਨੇ ਸਿਰਜਿਆ, ਇਮਾਰਤ ਇਕੱਠੀ ਹੈ, ਸਿੱਖ ਫਿਰ ਬਣਾ ਗਏ, ਪਰ ਅਸਲੀ ਅਸੀਂ ਸੱਤ ਮਾਰਨੇ ਆ ਸਿਧਾਂਤ ਦੇ ਉੱਤੇ, ਜਦੋਂ ਆਕੜ ਕੇ ਕਹਿੰਦੇ ਅਸੀਂ ਤਖ਼ਤ ਨੂੰ ਸਮਝਦੇ ਕੁਝ ਨਹੀਂ। ਦੇਖੋ ਗੁਰੂ ਕੇ ਸਿੱਖੋ, ਕਦੀ ਆਪਣੀ ਭਾਵਨਾ ਬਣਾ ਕੇ ਤੱਕਿਓ, ਤੇ ਜਥੇਦਾਰ ਵੀ ਨਿਰਲੋਭੀ ਹੋਵੇ। ਤਿੰਨ ਚਾਰ ਜਥੇਦਾਰ ਕਦੀ ਸਿੱਖ ਨੂੰ ਭੁੱਲਣਗੇ ਨਹੀਂ, ਕਦੀ ਸਿੱਖ ਕੌਮ ਬਾਬਾ ਫੂਲਾ ਸਿੰਘ ਨੂੰ ਨਹੀਂ ਭੁੱਲੇਗੀ, ਭਾਈ ਮਨੀ ਸਿੰਘ ਨੂੰ ਨਹੀਂ ਭੁੱਲੇਗੀ, ਅਜਨੋਹਾ ਸਾਹਿਬ ਨੂੰ ਨਹੀਂ ਭੁੱਲੇਗੀ, ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕਦੀ ਨਹੀਂ ਭੁੱਲੇਗੀ। ਇਹ ਗੱਲ ਵੱਖਰੀ ਕਿ ਅਸੀਂ ਲੋਕ ਗੱਲ ਨਾ ਕਰੀਏ, ਕਦੀ ਭੁੱਲ ਸਕਦੇ ਉਹਨਾਂ ਨੂੰ? ਤੇ ਜੇ ਕਿਤੇ ਤਿਆਗ ਵੱਲੋਂ ਦੇਖਣਾ, ਤੇ ਇੱਕ ਮੈਂ ਅਰਜ਼ ਕਰਾਂ ਕਿ 2 ਮਹੀਨੇ ਸਿਰਫ ਜਥੇਦਾਰ ਰਿਹਾ, ਉਹਦਾ ਨਾਮ ਬੜਾ ਘੱਟ ਹੈ, ਬਾਬਾ ਵਿਸਾਖਾ ਸਿੰਘ ਨੂੰ ਕਦੀ ਕੋਈ ਨਹੀਂ ਭੁੱਲੇਗਾ। ਜਿਹੜੇ ਗਦਰ ਪਾਰਟੀ ਵਾਲੇ ਹੋਏ ਨੇ, ਬਾਬਾ ਵਿਸਾਖਾ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਨੇ, ਸੇਵਾਦਾਰ ਰਹੇ ਨੇ, ਤੇ ਉੱਥੇ ਹੋਇਆ ਕੀ? ਬਾਬਾ ਜੀ ਨੂੰ ਸ਼੍ਰੋਮਣੀ ਕਮੇਟੀ ਨੇ ਬਿਨਾਂ ਪੁੱਛਣ ਤੋਂ, ਕਿਉਂਕਿ ਕੰਮ ਕੀ ਕਰਦੇ ਨੇ, ਇਹਨਾਂ ਦੀ ਏਡੀ ਬਦਨੀਤੀ ਹੈ, ਇਹਨੂੰ ਤੋਪਾਂ ਨਹੀਂ ਢਾ ਸਕਦੀਆਂ। ਇਸ ਤਖ਼ਤ ਨੂੰ ਜ਼ਾਲਮ ਪਰਤ ਪਰਤ ਕੇ ਚੜ੍ਹ ਕੇ ਆਉਂਦਾ ਰਹੇ, ਕਦੀ ਨਹੀਂ ਢੱਠੇਗਾ, ਜੁਗੋ ਜੁਗ ਅਟਲ ਰਹੇਗਾ। ਪਰ ਇੱਕ ਗੱਲ ਚੇਤੇ ਰੱਖਿਓ, ਉਦੋਂ ਦੁੱਖ ਲੱਗਦਾ ਜਦੋਂ ਆਪਣੀ ਬੁਰਕਾ ਪਾ ਕੇ, ਆਪਣੇ ਲੋਕ ਬਹਿ ਕੇ ਉਹਦੇ ਸਿਧਾਂਤ ਨੂੰ ਸੱਚ ਮਾਰਦੇ। ਆਮ ਬੰਦੇ ਨੂੰ ਤਖ਼ਤ ਤੇ ਤਲਬੋ ਤੇ ਸਜ਼ਾ ਹੋਰ, ਤੇ ਉਸ ਧਰਤੀ ਦਾ ਵਜ਼ੀਰ, ਉੱਥੇ ਰਾਜ ਕਰਨ ਵਾਲਾ ਬੰਦਾ, ਉਹਨੇ ਤਖ਼ਤ ਤੇ ਸਵੇਰੇ ਪੇਸ਼ ਹੋਣਾ, ਤੇ ਰਾਤ ਨੂੰ ਉਹਨੂੰ ਪਤਾ ਲੱਗ ਜਾਂਦਾ, ਦੇਗ ਬਣਾ ਕੇ ਤੁਰਿਆ ਹੁੰਦਾ ਕਿ ਸਵੇਰੇ ਇਹਨੇ ਪੇਸ਼ ਹੋਣਾ ਤੇ ਦੇਗ ਦੇ ਕੇ ਅਰਦਾਸ ਹੋ ਜਾਣੀ। ਇਹਦਾ ਮਤਲਬ ਉਹਨੂੰ ਤਖ਼ਤ ਦੇ ਫੈਸਲੇ ਦਾ ਪਤਾ ਹੈ ਕਿ ਤਖ਼ਤ ਨੇ ਕੀ ਕਰਨਾ। ਧਰਮ ਖੰਡਾ ਨਹੀਂ ਫਿਰ ਉਦੋਂ ਰਹਿੰਦਾ, ਉਦੋਂ ਕਿਸੇ ਦੇ ਹੱਥ ਵਿੱਚ ਕੰਡੇ ਦੀ ਬੋਧੀ ਆ ਜਾਂਦੀ। ਫੈਸਲੇ ਸਵੇਰੇ ਹੋਣੇ ਨੇ ਤੇ ਰਾਤ ਨੂੰ ਉੱਥੇ ਕਾਗਜ਼ ਚੇਂਜ ਕੀਤੇ ਜਾਂਦੇ ਨੇ। ਇਹ ਝੂਠ ਨਹੀਂ, ਇਹ ਹਕੀਕਤ। ਤੇ ਕਦੀ ਸਮਾਂ ਆਵੇਗਾ, ਇਤਿਹਾਸ ਦੀਆਂ ਪਰਤਾਂ ਖੁੱਲਣਗੀਆਂ ਤੇ ਆਉਣ ਵਾਲੀ ਸਾਡੀ ਪੀੜ੍ਹੀ ਦੇਖੇਗੀ। ਫਿਰ ਉਹਨਾਂ ਲੋਕਾਂ ਦੇ ਥੱਲੇ ਜਿਹੜੇ ਭੈੜੀ ਬੁੱਧੀ ਵਾਲੇ ਨੇ, ਉਹ ਵੀ ਆਕੜਨਾ ਸ਼ੁਰੂ ਕਰ ਦਿੰਦੇ। ਉਹ ਕਹਿੰਦੇ ਨੇ ਜੇ ਇਹ ਨਹੀਂ ਕਦਰ ਜਾਣਦੇ, ਸਾਰੇ ਖੜੇ ਹੋ ਜਾਓ। ਤੇ ਗੁਰਮੁਖੋ ਇੱਕ ਅਰਜ਼ ਕਰਾਂ, ਭਾਈ ਗੁਰਦਾਸ ਹੋਰਾਂ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਤਖ਼ਤ ਤੇ ਬਹਿਣਾ ਉਹ ਚਾਹੀਦਾ ਜਿਹੜਾ ਤਖ਼ਤ ਦੇ ਲਾਇਕ ਹੋਵੇ। ਲਾਇਕ ਦਾ ਮਤਲਬ ਹੁਣ ਆ ਸਾਡਾ ਤੇ ਧੜਾ ਹੈ ਨਾ, ਵੀ ਮੇਰੇ ਧੜੇ ਦਾ ਬੰਦਾ ਆ ਗਿਆ, ਹੁਣ ਨਾ ਮੈਂ ਆਪਣਾ ਯਾਰੀ ਕਰਾਵਾਂਗੇ। ਉਹ ਕਹਿੰਦਾ ਸਾਡੇ ਧੜੇ ਦਾ ਆ ਗਿਆ, ਅਸੀਂ ਆਪਣਾ ਕਰਾਵਾਂਗੇ। ਪਿੱਛੇ ਜੇ ਮੈਂ ਹੈਰਾਨ ਹੋਇਆ, ਸਿੰਘ ਸਾਹਿਬ ਇੱਕ ਨੂੰ ਮਿਲਿਆ ਵਾ, ਕਾਫੀ ਪੁਰਾਣੀ ਗੱਲ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਸਨ ਅਕਾਲੀ। ਇਹਦੇ ਵਿੱਚ ਇਹਨੂੰ ਰਾਜਨੀਤੀ ਵਾਲੇ ਪਾਸੇ ਨਾ ਲਿਜਾਇਆ, ਜੇ ਗੁਰਮੁਖੋ ਜੇ ਲੈ ਵੀ ਜਾਓ ਤੇ ਹਰਜ਼ ਕੋਈ ਨਹੀਂ, ਕਿਤਾਬਾਂ ਬੋਲਦੀਆਂ ਨੇ, ਲੁਕ ਤੇ ਨਹੀਂ ਸਕਦਾ। ਉਸ ਨੂੰ ਅਕਾਲ ਤਖ਼ਤ ਤੋਂ ਛੇਕਿਆ ਗਿਆ, ਜਥੇਦਾਰ ਸਾਹਿਬ ਉਹਨੂੰ ਛੇਕ ਕੇ ਤੁਰੇ ਆਉਂਦੇ ਨੇ, ਤੇ ਰੋਪੜ ਉਹਨਾਂ ਦੇ ਨਾਲ ਭਾਈ ਭਾਨ ਸਿੰਘ ਹੋਰੀ ਸਨ, ਉਹ ਬੈਠੇ ਨੇ। ਤੇ ਜਥੇਦਾਰ ਸਾਹਿਬ ਨੇ ਉਹ ਮੈਨੂੰ ਆਪ ਗੱਲ ਸੁਣਾਈ, ਤੇ ਆਪ ਅੱਜ ਵੀ ਉਹ ਜਿਉਂਦੇ ਨੇ ਸੁਣ ਸਕਦੇ। ਜਦੋਂ ਰੋਪੜ ਆਏ ਤੇ ਕੇਸਗੜ੍ਹ ਸਾਹਿਬ ਦਾ ਮੈਨੇਜਰ, ਉਹਨੇ ਕੀ ਕੀਤਾ, ਉਹ ਗੱਡੀ ਆਪਣੀ ਲੈ ਕੇ ਸਵਰਾਜ ਮਾਜਦਾ ਉਹ ਅੱਡੇ ਤੇ ਇਕੱਠੇ ਹੋ ਗਏ। ਉਹਨੇ ਕੁਦਰਤੀ ਤੌਰ ਤੇ ਭਾਈ ਭਾਨ ਸਿੰਘ ਨੂੰ ਦੇਖਿਆ, ਤੇ ਉਹਦਾ ਉਹ ਬਹੁਤ ਸੀ ਜਾਂ ਉਹਦਾ ਆਗੂ ਸੀ, ਉਹਨੇ ਕੋਈ ਨਾ ਕੋਈ ਉਹਦੇ ਨਾਲ ਗਲਤ ਉਤਰ ਕੇ ਕਰਨੀ ਸੀ। ਮੈਂਜਨ ਉਤਰਿਆ, ਸਿੰਘ ਸਾਹਿਬ ਦੀ ਜਿਹੜੀ ਕਾਰ ਸੀ ਉਹਦੇ ਪਿੱਛੇ ਪਰਦਾ ਹੁੰਦਾ ਸੀ, ਕੱਪੜਾ ਹੁੰਦਾ ਸੀ ਵਿੱਚ। ਅੱਗੇ ਭਾਈ ਭਾਨ ਸਿੰਘ ਬੈਠੇ ਤੇ ਉਹਨੇ ਉਤਰਦਿਆਂ ਸਾਰ ਜਦੋਂ ਮੈਨੇਜਰ ਨੂੰ ਪੁੱਛਿਆ ਵੀ ਕਿੱਥੇ ਗਏ ਸੋ, ਕਹਿਣ ਲੱਗੇ ਚੰਡੀਗੜ੍ਹ ਗਏ ਸਾਂ। ਕਹਿਣ ਲੱਗੇ ਕੀ ਕਰਨ ਗਏ ਸੋ, ਉਹਨਾਂ ਮੁੱਖ ਮੰਤਰੀ ਦਾ ਨਾਂ ਲੈ ਕੇ ਆ। ਕਹਿਣ ਲੱਗੇ ਸੀਮਿੰਟ ਦਾ ਕੋਟਾ ਲੈਣਾ ਸੀ ਤਾਂ ਉਹਨਾਂ ਦੇ ਘਰ ਗਏ ਸੀ। ਉਹ ਕਹਿਣ ਲੱਗੇ ਉੱਚੀ ਨਾ ਬੋਲ, ਪਿੱਛੇ ਸਿੰਘ ਸਾਹਿਬ ਬੈਠੇ ਦੀ ਮੁਸਕਰਾ ਕੇ ਉਹਨੂੰ ਕਹਿੰਦੇ ਨੇ, ਮੈਂ ਮੱਥੇ ਤੇ ਹੱਥ ਮਾਰ ਕੇ ਕਿਹਾ ਕਿੰਨਾ ਨੂੰ ਛੇਕਣ ਤੁਰਿਆ, ਇਹ ਤਾਂ ਕੋਠੀਆਂ ਵੀ ਜਾ ਕੇ ਸੀਮਟਾਂ ਦੇ ਪਰਮਿਟ ਭਰ ਲਈ, ਸੀਮਟਾਂ ਦੀਆਂ ਗੱਡੀਆਂ ਭਰਦੇ ਪਏ ਨੇ। ਇਹੀ ਕਾਰਨ ਕਿ ਸਾਡੇ ਅੰਦਰ ਦੇ ਤਮੇ ਨੇ, ਸਾਡੇ ਅੰਦਰ ਦਾ ਜਿਹੜਾ ਦੁਖਾਂ ਤੇ ਲਾਲਚ ਦਾ, ਉਹਨੇ ਕੋਈ ਸਿਧਾਂਤ ਨਹੀਂ ਟਿਕਣ ਦਿੱਤਾ। ਕਦੀ ਤੱਕਿਓ ਕਿ ਰੁੱਖ ਨੂੰ ਕੁਹਾੜੇ ਨਾਲ ਵੱਢਿਆ, ਤੇ ਜਦੋਂ ਰੁੱਖ ਤੇ ਕੁਹਾੜਾ ਪਿਆ ਤੇ ਇੱਕੋ ਦਮ ਰੁੱਖ ਦੀਆਂ ਤਣੇ ਵਿੱਚੋਂ ਪਾਣੀ ਦਾ ਪਾਣੀ ਸਿਮ ਕੇ ਬਾਹਰ ਨਿਕਲਿਆ। ਵੇਖਣ ਵਾਲੇ ਨੇ ਕਹਿ ਦਿੱਤਾ ਵੀ ਇੰਨਾ ਬਲਵਾਨ ਸੈਂ ਤੂੰ ਚੱਖੜਾਂ ਵਿੱਚ ਕਾਇਮ ਰਿਹਾ, ਮੀਂਹ ਤੈਨੂੰ ਡੁਲਾ ਨਾ ਸਕਿਆ, ਕੀ ਕਾਰਨ ਕਿ ਛੋਟਾ ਜਿਹਾ ਲੋਹੇ ਦਾ ਟੁਕੜਾ ਤੈਨੂੰ ਵੱਜਾ ਤੇ ਇੱਕੋ ਦਮ ਤੇਰੇ ਅੰਦਰੋਂ ਪਾਣੀ ਨਿਕਲ ਆਇਆ? ਇਹਦਾ ਕਾਰਨ ਕੀ ਹੈ? ਰੋ ਪਿਆ, ਡਰ ਗਿਆ ਲੋਹੇ ਦੇ ਟੁਕੜੇ ਤੋਂ? ਜਿਹੜਾ ਅਸੀਂ ਦੁਖਾਂਤ ਕਹਿੰਦੇ ਹਾਂ ਨਹੀਂ ਹੋਣਾ ਚਾਹੀਦਾ। ਉਹਨੇ ਇੱਕ ਗੱਲ ਕਹੀ, ਰੁੱਖ ਨੇ, ਕਹਿੰਦਾ ਝੱਖੜ ਆ ਜਾ ਮੈਨੂੰ ਪਰਵਾਹ ਨਹੀਂ, ਪੱਟ ਲਏਗਾ ਨਾ, ਤੋੜ ਜਾਏਗਾ, ਮੈਂ ਫਿਰ ਪੁੰਗਰ ਪਵਾਂਗਾ। ਜੇ ਕਿਤੇ ਹੜ ਆ ਜਾ ਮੈਂ ਫਿਰ ਪੁੰਗਰਾਂਗਾ। ਪਰ ਇੱਕ ਗੱਲ ਚੇਤੇ ਰੱਖੀ ਕਿ ਜਦੋਂ ਕੁਹਾੜਾ ਮੇਰੇ ਤੇ ਵਰਦਾ ਇਕੱਲਾ ਕੁਹਾੜਾ ਆਵੇ ਕੋਈ ਪਰਵਾਹ ਨਹੀਂ, ਰੋਣਾ ਇਸ ਗੱਲ ਦਾ ਵੀ ਮੇਰੀ ਲੱਕੜ ਦਾ ਬਣਿਆ ਦਸਤਾ ਕੁਹਾੜੇ ਵਿੱਚ ਪੈ ਕੇ ਮੇਰੇ ਤੇ ਵਾਰ ਪਿਆ ਕਰਦਾ। ਗੁਰਮੁਖੋ ਇਕੱਲਾ ਕੁਹਾੜਾ ਕਦੀ ਕੁਝ ਨਹੀਂ ਵਿਗਾੜਦਾ, ਵਿਗੜੀ ਉਦੋਂ ਵੀ ਜਦੋਂ ਆਪਾਂ ਦਸਤੇ ਬਣੇ, ਆਪਾਂ ਲੱਕੜ ਦੇ ਦਸਤੇ ਬਣ ਕੇ ਵਾਰ ਕੀਤਾ। ਉੱਥੇ ਦੇਖੋ ਬਾਬਾ ਵਿਸਾਖਾ ਸਿੰਘ, ਇਹ ਤਕਰੀਬਨ 1934 ਦੇ ਕਰੀਬ ਸਿਰਫ 2 ਮਹੀਨੇ ਸੇਵਾ ਨਿਭਾਈ ਇਹਨਾਂ, ਤੇ ਨਿਭਾਈ ਕੀ ਹੋ ਜਾਈਏ ਕਿ ਇਹਨਾਂ ਨੂੰ ਬੜੀ ਜਦੋਂ ਜਹਿਦ ਤੋਂ ਬਾਅਦ ਮਨਾਇਆ। ਇਹਨਾਂ ਕਿਹਾ ਵੀ ਤਖ਼ਤ ਦੀ ਮਰਿਆਦਾ ਵਿੱਚ ਮੈਂ ਕੋਈ ਕਮੀ ਨਹੀਂ ਆਉਣ ਦੇਣੀ ਚਾਹਾਂਗਾ। ਬਾਬਾ ਵਿਸਾਖਾ ਸਿੰਘ ਬਾਹਰ ਨੇ ਤੇ ਨਵਾਬ ਮੁਜ਼ੱਫਰ ਖਾਨ ਬੁਲਾ ਕੇ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਨੇ ਸਰਪਾਓ ਦਿੱਤਾ ਜਿਹੜਾ ਮਰਿਆਦਾ ਦੀ ਉਲੰਘਣਾ ਸੀ। ਬਾਬਾ ਵਿਸਾਖਾ ਸਿੰਘ ਆਏ, ਆਉਂਦਿਆਂ ਸਾਰ ਉਹ ਤਖ਼ਤ ਤੇ ਮੱਥਾ ਟੇਕ ਕੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤਖ਼ਤ ਤੇਰਾ ਆਜ਼ਾਦੀ ਦਿੰਦਾ, ਮੈਂ ਜ਼ਮੀਰ ਗੁਲਾਮ ਕਰਕੇ ਸੇਵਾ ਨਹੀਂ ਕਰ ਸਕਦਾ। ਆ ਕੇ ਰਿਜ਼ਾਈਨ ਕੀਤਾ। ਤਰਲੇ ਕਰਦੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਰਤ ਕਿਉਂ ਕਦੀ ਨੇੜੇ ਆਏ ਹੋਣ। ਗੁਰਮੁਖੋ ਉਸ ਤੋਂ ਅੱਗੇ ਕਦੀ ਤੱਕੋ, ਬਾਬਾ ਫੂਲਾ ਸਿੰਘ, ਜਥੇਦਾਰ ਭਾਈ ਬਾਬਾ ਵਿਸਾਖਾ ਸਿੰਘ, ਇਹਨਾਂ ਨੂੰ ਕਦੀ ਵੀ ਕੌਮ ਜਿਹੜੀ ਇਹ ਭੁਲਾ ਨਹੀਂ ਸਕੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਇਹ ਸਿੱਖ ਧਰਮ ਦੀ ਸਰਵਉੱਚ ਸਵਤੰਤਰ ਇਹਦੀ ਹਸਤੀ ਹੈ, ਇਹਦੀ ਹਸਤੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਇਹ ਗੱਲ ਵੱਖਰੀ ਕਿ ਅੱਜ ਵੀ ਕੋਈ ਦਾਵਾ ਕਰਕੇ ਅੱਗੇ ਬੋਲੀ ਜਾਏ ਤੇ ਮੈਂ ਅਰਜ਼ ਕੀਤੀ ਬੋਲਦੇ ਤਾਂ ਨਹੀਂ ਸਾਡਾ ਜੀਵਨ ਕੋਈ ਨਹੀਂ, ਕਿਤੇ ਕਰਨੀ ਵਾਲਾ ਉੱਥੇ ਬੈਠਾ ਹੋਵੇ, ਖਾਂ ਕਮਾਈ ਵਾਲਾ ਜਿਹਦੇ ਰੋਮ ਰੋ ਵਿੱਚ ਸਿੱਖੀ ਧੱਸੀ ਹੋਵੇ ਤੇ ਪੱਲੇ ਉਹਦੇ ਲਾਲਚ ਦਾ ਕਿਣਕਾ ਵੀ ਨਾ ਉੱਤੇ, ਕਿਸੇ ਦੀ ਜ਼ਰੂਰਤ ਨਹੀਂ ਉਹਦੇ ਵਿੱਚ ਅੱਖਾਂ ਮਿਲਾ ਕੇ ਗੱਲ ਕਰ ਸਕੇ। ਸਾਡੀ ਕਮਜ਼ੋਰੀ ਹੁੰਦੀ ਹੈ, ਜਿਹਦੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਾਇਮ ਕੀਤਾ। ਵੱਖ ਵੱਖ ਸਮੇਂ ਤੇ ਇਸ ਤਖ਼ਤ ਨੇ ਸਾਡੀ ਅਗਵਾਈ ਕੀਤੀ ਤੇ ਸਤਿਗੁਰੂ ਨੇ ਕਿਰਪਾ ਕਰਕੇ ਜਿਹੜਾ ਧਰਮ ਹੈ ਇਹ ਫਸਲ ਹੈ ਤੇ ਗੁਰਮੁਖੋ ਰਾਜਨੀਤੀ ਇਹਦੀ ਵਾੜ ਹੈ। ਧਰਮ ਜੋ ਹੈ ਇਹ ਆਤਮਾ ਹੈ ਤੇ ਸੱਚ ਜਾਣੋ ਰਾਜਨੀਤੀ ਆਤਮਾ ਸਰੀਰ ਹੈ। ਧਰਮ ਜੋ ਹੈ ਇਹ ਸਾਨੂੰ ਜ਼ਿੰਦਗੀ ਵਿੱਚ ਜੀਣ ਦਾ ਰਾਹ ਦੱਸਦਾ ਪਿਆ ਤੇ ਜਿਹੜੀ ਰਾਜਨੀਤੀ ਹੈ ਇਹ ਕਹਿੰਦੀ ਹੈ ਜੀਵਨ ਨੂੰ ਸੁਰੱਖਿਅਤ ਕਿਵੇਂ ਕਮਾ ਲੈਣਾ, ਇਹ ਸਾਨੂੰ ਇਹ ਰਾਹ ਵੀ ਦੱਸਦੀ ਹੈ। ਤੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦਾ ਹੈ ਕਿ ਭਾਵੇਂ ਹੋਵੇ ਡੈਮੋਕ੍ਰੇਸੀ ਤੇ ਭਾਵੇਂ ਹੋਵੇ ਇੱਕ ਪੁਸ਼ਤੀ ਰਾਜ, ਉਹ ਕਹਿੰਦਾ ਜੇ ਅੰਦਰੋਂ ਧਰਮ ਚਲਾ ਜਾਏ ਤੇ ਕੇਵਲ ਚੰਗੇਜਪੁਣੀ ਰਹਿ ਜਾਂਦਾ ਹੈ, ਧਰਮ ਰਹਿੰਦਾ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕਰਕੇ ਇਸ ਤਖ਼ਤ ਦੀ ਸਿਰਜਣਾ ਕੀਤੀ, ਜਿਸ ਨੂੰ ਆਪਾਂ ਅਸੀਂ ਸਭ ਤੋਂ ਪਹਿਲਾਂ ਤਖ਼ਤ ਮੰਨਦੇ ਹਾਂ। ਗੁਰੂ ਕਿਰਪਾ ਕਰੇ, ਇਸ ਦੀਆਂ ਮਰਿਆਦਾਵਾਂ, ਇਸ ਦੇ ਅਸੂਲ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾ ਸਕੀਏ ਤੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਮਤ ਅਨੁਸਾਰ। ਹੁਣ ਦੇਖੋ ਜੇ ਕੋਈ ਆਪਣਾ ਬੰਦਾ ਬਿਠਾ ਕੇ ਕੋਈ ਇਹੋ ਜਿਹਾ ਹੁਕਮਨਾਮਾ ਹੋਰ ਹੀ ਕੋਈ ਜਾਰੀ ਕਰਾ ਦੇ ਜਿਹੜਾ ਸਿੱਖੀ ਤੋਂ ਤੋੜਦਾ ਹੋਵੇ ਤੇ ਫਿਰ ਸਿਧਾਂਤ ਨੂੰ ਜ਼ਰੂਰ ਸਮਝੀਏ ਵੀ ਤਖ਼ਤ ਦਾ ਸਿਧਾਂਤ ਕੀ ਹੈ। ਗੁਰਮੁਖੋ ਜੋ ਹੁਕਮ ਹੁੰਦੇ ਨੇ ਉਹਨਾਂ ਨੂੰ ਖਿੜੇ ਮੱਥੇ ਆਪਾਂ ਪ੍ਰਵਾਨ ਕਰ ਸਕੀਏ। ਕੱਲ੍ਹ ਨੂੰ ਆਪਾਂ ਵਿਚਾਰ ਕਰਾਂਗੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ, ਖੋਈਆਂ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,